ਤੋਂ ਜਾਣੀਏ। ਜੀਵਾਤਮਾ ਰੂਹ ਇਹ ਪ੍ਰਾਣੀਆਂ ਵਿਚ ਤੱਤਵ ਹੈ ਜੋ ਅਨੇਕ ਚੇਸ਼ਟਾ ਦਾ ਕਾਰਨ ਹੈ। ਮਨੁੱਖ ਵਿਚ ਇਹ ਉਹ ਹਸਤੀ ਹੈ ਜਿਸ ਤੋਂ ਮੈਂ ਮੇਰੀ ਦਾ ਬੋਧ ਹੁੰਦਾ ਹੈ। ਕਿਸੇ ਨੇ ਇਸ ਦਾ ਨਿਵਾਸ ਹਿਰਦੇ ਵਿਚ, ਕਿਸੇ ਨੇ ਦਿਮਾਗ ਵਿਚ, ਕਿਸੇ ਨੇ ਸਰਵਾਂਗ ਪੂਰਨ ਮੰਨਿਆ ਹੈ। ਵੇਦਾਂਤ ਮਤ ਅਨੁਸਾਰ ਅਵਿਦਿਆ ਵਿਚ ਚੇਤਨ ਦਾ ਆਭਾਸ ਅਕਸ ਆਤਮਾ ਹੈ। ਇਹ ਵਾਸਤਵ ਤੋਂ ਸੱਚ ਦਾ ਆਨੰਦ ਰੂਪ ਅਤੇ ਦੇਸ਼ ਕਾਲ ਵਸਤੂ ਪ੍ਰਸ਼ੇਦ ਜਾਤੀ ਵਿਜਾਤੀ ਸਵੈਦਤ ਭੇਦ ਤੋਂ ਰਹਿਤ ਹੈ। ਜੀਵ ਆਤਮਾ ਬ੍ਰਹਮ ਤੋਂ ਵੱਖ ਨਹੀਂ, ਕੇਵਲ ਉਪਾਧੀ ਕਰਕੇ ਅਲੱਗ ਅਲੱਗ ਹੋ ਰਿਹਾ ਹੈ। ਹਰ ਉਪਾਧੀ ਨੇ ਹੀ ਜੀਵ ਈਸ਼ਵਰ ਭੇਦ ਕਰ ਰੱਖੇ ਹਨ। ਅਨੀਸ਼ਵਰਵਾਦੀ ਹੋਰ ਪਦਾਰਥਾਂ ਵਾਂਗ ਜੀਵ ਆਤਮਾ ਨੂੰ ਵੀ ਪ੍ਰਣਾਮੀ ਅਤੇ ਅਨਿਤ ਮੰਨਦੇ ਹਨ। ਵਿਗਿਆਨਕ ਸਾਇੰਸਦਾਨ ਵਚ ਮਸਤਕ ਬ੍ਰੇਨ ਕੋਰਟੈਕਸ ਦੇ ਸਿਰਾਸ ਫੋਟੀ ਗੈਂਗ ਲੋਨਿਕ ਸੈੱਲ ਦਾ ਗੁਣ ਮੰਨਦੇ ਹਨ। ਆਤਮਾ ਪਰਾਤਮਾ ਇੱਕੋ ਕਰੈਤਨਾ ਸ੍ਰੀ ਮਹਲਾ ਪਹਿਲਾ। ਨੰਬਰ ਦੋ ਪ੍ਰਮਾਤਮਾ ਪਾਰ ਬ੍ਰਹਮ ਵਾਹਿਗੁਰੂ। ਨੰਬਰ ਤਿੰਨ ਅੰਤ ਹੈ ਘਰ। ਨੰਬਰ ਚਾਰ ਸੁਭਾਉ। ਨੰਬਰ ਪੰਜ ਸਰੀਰ। ਨੰਬਰ ਛੇ ਧੀਰਜ। ਨੰਬਰ ਸੱਤ ਬੁੱਧ। ਨੰਬਰ ਅੱਠ ਸੂਰਜ। ਨੰਬਰ ਨੌ ਅਗਨੀ। ਨੰਬਰ ਦਸ ਪਵਨ। ਨੰਬਰ 11 ਪੁੱਤਰ। ਇਹ ਆਤਮਾ ਦੇ ਅਰਥ ਹਨ। ਅੰਤ ਹੈ ਕਰਨ ਪਹਿਤ ਚੇਤਨ ਜੀਵ ਸੰਗਿਆ ਕੋ ਪ੍ਰਾਪਤ ਕਰੇ ਹੈ। ਬੁੱਧੀ ਪਹਿਤ ਚੇਤਨ ਆਤਮਾ ਸੰਗਿਆ ਕੋ ਪ੍ਰਾਪਤ ਕਰੇ ਹੈ। ਮਾਇਆ ਵਿਸ਼ੇਠ ਚੇਤਨ ਈਸ਼ਵਰ ਸੰਗਿਆ ਕੋ ਪ੍ਰਾਪਤ ਕਰੇ ਹੈ। ਤ੍ਰਿਵਗੁਣ ਆਤਮਕ ਮਾਇਆ ਤੋਂ ਰਹਿਤ ਚੇਤਨ ਨਿਰਗੁਣ ਬ੍ਰਹਮ ਪਦ ਨਾਲ ਯਾਦ ਕੀਤਾ ਜਾਵੇ ਹੈ ਜੋ ਸਰਵ ਸ਼ਕਤੀਮਾਨ ਹਰ ਜਗ੍ਹਾ ਪਰਿਪੂਰਨ ਹੈ। ਬ੍ਰਹਮ ਬ੍ਰੇਹ ਧਾਤੂ ਵਧਣਾ ਬ੍ਰਹਮ ਸੰਗਿਆ ਸਭ ਤੋਂ ਵਧਿਆ ਹੋਇਆ ਕਰਤਾਰ ਜਗਤ ਨਾਥ ਵਾਹਿਗੁਰੂ ਬ੍ਰਹਮ ਦੀਸੈ ਬ੍ਰਹਮ ਸੁਣੀਐ ਬਲਾਬਲ ਮਹਲਾ ਪੰਜਵਾਂ। ਭਰਮ ਘੁੰਮਣਾ ਫਿਰਨਾ ਜਲ ਚੱਕਰ ਕਾ ਭੁੱਲ ਭੁਲੇਖਾ ਮਿਥਿਆ ਗਿਆਨ ਹੋਰ ਦਾ ਹੋਰ ਸਮਝਣਾ ਪੰਜ ਪ੍ਰਕਾਰ ਦਾ ਭਰਮ ਹੈ। ਨੰਬਰ ਇੱਕ ਭੇਦ ਭਰਮ ਕਰਤਾਰ ਨੂੰ ਆਤਮਾ ਰੂਪ ਨਾ ਮੰਨ ਕੇ ਉਸ ਵਿਚ ਅਨੇਕ ਭੇਦ ਕਲਪਣੇ। ਨੰਬਰ ਦੋ ਕਰਤ੍ਰਿਪਗ ਭਰਮ ਮੈਂ ਕਰਤਾ ਹਾਂ ਇਹ ਖਿਆਲ। ਨੰਬਰ ਤਿੰਨ ਸੰਘ ਭਰਮ ਮੈਂ ਦੇਹ ਰੂਪ ਹਾਂ ਤੇ ਜੰਮਦਾ ਮਰਦਾ ਹਾਂ। ਨੰਬਰ ਚਾਰ ਬਕਾਰ ਭਰਮ ਜਗਤ ਬ੍ਰਹਮ ਦਾ ਬਕਾਰ ਹੈ। ਨੰਬਰ ਪੰਜ ਸਤਤਵ ਭਰਮ ਬ੍ਰਹਮ ਤੋਂ ਜੁਦਾ ਮੰਨ ਕੇ ਜਗਤ ਵਿਚ ਸਤ ਬੁੱਧੀ ਭਰਮ ਉਹ ਬਕਾਰ ਠਾਨੇ ਸੂਹੀ ਸ਼ੰਤ ਮਾਲਾ ਪੰਜਵਾਂ। ਖੱਟ ਲਖਣ ਪੂਰਨ ਪੁਰਖਾਂ ਦੀਆਂ ਛੀ ਸਿਫਤਾਂ ਹਨ। ਖੱਟ ਲਖਣ ਪੂਰਨ ਪੁਰਖ ਹੈ ਸਹਿਸ ਕਿਰਤੀ ਮਹਲਾ ਪੰਜਵਾਂ। ਨੰਬਰ ਇੱਕ ਸਰਵ ਵਿਆਪੀ ਕਰਤਾਰ ਦਾ ਧਿਆਨ ਕਰਕੇ ਉਸ ਦਾ ਨਾਮ ਮਹਾਮੰਤਰ ਜਪਣਾ। ਨੰਬਰ ਦੋ ਨੇਕ ਤਰੀਕੇ ਨਾਲ ਦੁਨੀਆਂ ਵਿਚ ਰਹਿ ਕੇ ਕਿਸੇ ਨੂੰ ਬੈਰੀ ਨਾ ਬਣਾਉਣਾ ਅਤੇ ਦੁੱਖ ਸੁੱਖ ਵਿਚ ਆਪਣੇ ਗਿਆਨ ਨੂੰ ਅਚਲ ਰੱਖਣਾ। ਨੰਬਰ ਤਿੰਨ ਵਿਸ਼ਿਆਂ ਦੇ ਬੇਗ ਨੂੰ ਰੋਕ ਕੇ ਸਭ ਜੀਵਾਂ ਉਪਰ ਦਇਆ ਕਰਨੀ। ਨੰਬਰ ਚਾਰ ਕਰਤਾਰ ਦੇ ਕੀਰਤਨ ਨੂੰ ਭੋਜਨ ਵਾਂਗ ਆਪਣਾ ਆਧਾਰ ਮੰਨ ਕੇ ਸੰਸਾਰ ਵਿਚ ਕੌਲ ਫੁੱਲਾਂ ਦੀ ਤਰ੍ਹਾਂ ਨਿਰਲੇਪ ਰਹਿਣਾ। ਨੰਬਰ ਪੰਜ ਕਰਤਾਰ ਦੀ ਭਗਤੀ ਅਤੇ ਸ਼ਰਧਾ ਅਤੇ ਉਪਦੇਸ਼ ਮਿੱਤਰ ਸੱਤਰ ਨੂੰ ਸਮਾਨ ਦੇਣਾ। ਨੰਬਰ ਛੇ ਨਮਰੀ ਭਾਵ ਨਾਲ ਚਰਨ ਧੂੜ ਬਣਨਾ ਅਤੇ ਕਿਸੇ ਦੀ ਨਿੰਦਾ ਨਾ ਸੁਣਨੀ। ਖੱਟ ਕਰਮ ਸੰਧਿਆ ਇਸ਼ਨਾਨ ਜਪ ਹਵਨ ਵੇਦ ਪਾਠ ਦੇਵ ਪੂਜਨ ਬਾ ਜਪ ਤਪ ਤੀਰਥ ਯਾਤਰਾ ਦੇਵ ਪੂਜਨ ਮੰਤਰ ਸਾਧਨ ਸੰਨਿਆਸ। ਖੱਟ ਉਰਮੀ ਭੁੱਖ ਪੇਖਾ ਛੋਕ ਮੋਹ ਬੁਢਾਪਾ ਮਰਨ ਖੱਟ ਅੰਗ ਸਿਰ ਦੋ ਬਾਹਾਂ ਛਾਤੀ ਦੋ ਟੰਗਾਂ ਦਸ ਇੰਦਰੀਆਂ ਕਰਨ ਤਵਚਾ ਨੇਤਰ ਰਸਨਾ ਨਾਸਕਾ ਮੁਖ ਪੈਰ ਹੱਥ ਗੁਦਾ ਲਿੰਗ ਨੌ ਗੋਲਕਾਂ ਦੋ ਨਾਸਕਾ ਦੇ ਛਿੱਦਰ ਦੋ ਕੰਨ ਦੋ ਅੱਖਾਂ ਮੁਖ ਗੁਦਾ ਲਿੰਗ ਤਿੰਨ ਸਰੀਰ ਸਥੂਲ ਸੂਖਮ ਕਾਰਨ ਤਿੰਨ ਅਵਸਥਾ ਜਾਗਰ ਸੁਪਨ ਸੁਖੋਪਤੀ ਪੰਜ ਕੋਸ਼ ਅੰਨਮੈ ਮਨੋਮੈ ਪ੍ਰਾਣਮੈ ਆਨੰਦਮੈ ਵਿਗਿਆਨਮੈ ਪੰਜ ਮੁਖ ਤੇ ਪੰਜ ਉਪ ਪ੍ਰਾਣ ਚਾਰ ਬਿਰਤੀਆਂ ਮਨ ਬੁੱਧ ਚਿਤ ਅਹੰਕਾਰ ਅੰਤਹਿਸ਼ ਕਰਨ ਦੀਆਂ ਚਾਰ ਬਿਰਤੀਆਂ ਹਨ। ਤਿੰਨ ਗੁਣ ਸਤੋ ਰਜੋ ਤਮੋ ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਸਾਖੀ ਆਤਮਾ ਸਾਰਿਆਂ ਤੋਂ ਨਿਆਰਾ ਜਾਣਨਾ। ਇਨ੍ਹਾਂ ਸਾਰਿਆਂ ਤੋਂ ਬਿਰਤੀ ਉਪਰ ਉਠਾ ਕੇ ਵਾਸਤਵ ਵਿਚ ਆਤਮਾ ਰੂਪ ਜਾਣਨਾ ਤੇ ਸਾਰੀ ਪ੍ਰਕਿਰਤੀ ਵਿਚ ਵੀ ਉਸੇ ਦੀ ਜੋਤ ਵੇਖਣੀ ਇਹੀ ਬ੍ਰਹਮ ਗਿਆਨ। ਇਸ ਅਵਸਥਾ ਨੂੰ ਪ੍ਰਾਪਤ ਕਰਨ ਵਾਲਾ ਹੀ ਜੀਵਨ ਮੁਕਤੀ ਦਾ ਆਨੰਦ ਲੈਂਦਾ ਹੋਇਆ ਅੰਤ ਸਮੇਂ ਵਿਦੇਹ ਮੁਕਤੀ ਨੂੰ ਪ੍ਰਾਪਤ ਕਰੇ ਹੈ। ਐਸਾ ਜੋ ਅਨੁਭਵ ਦਰਸੀ ਮਹਾਂਪੁਰਸ਼ ਹੈ ਉਸ ਨੂੰ ਕਥਨ ਕਰਦੇ ਹਨ ਗੁਰੂ ਦੀ ਪ੍ਰਸਾਦ ਕਿਰਪਾ ਔਰ ਈਸ਼ਵਰ ਦੀ ਦਇਆ ਦੇ ਪਾਤਰ ਬਣ ਕੇ ਪ੍ਰਖਾਰਥ ਔਰ ਪ੍ਰਾਰਥਨਾ ਦੁਆਰਾ ਇਸ ਅਵਸਥਾ ਨੂੰ ਪ੍ਰਾਪਤ ਕਰੀਦਾ ਹੈ। ਵਾਹਿਗੁਰੂ। ਨੰਬਰ ਇੱਕ ਮਨ ਬੁੱਧੀ ਤੋਂ ਪਰੇ ਸਭ ਤੋਂ ਵੱਡਾ ਪਾਰ ਬ੍ਰਹਮ ਧਨਤਾ ਜੋ ਕਰਤਾਰ ਕੀਆ ਖੇਲ ਬੜ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਸਵਈਏ ਮਹੱਲਾ ਮਹੱਲੇ ਚੌਥੇ ਕੇ। ਨੰਬਰ ਦੋ ਸਿੱਖ ਦਾ ਗੁਰਮੰਤਰ ਸਤਿਗੁਰ ਪੁਰਖ ਦਿਆਲ ਹੋਏ ਵਾਹਿਗੁਰੂ ਸੱਚ ਮੰਤਰ ਸੁਣਾਇਆ ਭਾਈ ਗੁਰਦਾਸ। ਨੰਬਰ ਤਿੰਨ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਦੇ पहले अध्याय विच वाहिगुरु दा अर्थ कीता है वाह अश्चर्य रूप गो अंधकार विच रूप प्रकाश करन वाला अचार्य ते पर उकत न कोई गो तम तन अज्ञान अनित रूप प्रकाश कियो जिन चित आद पुरख सदा तू ही वाहिगुरु 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 वाहि जियो सवैये महले चौथे के नाम बराबर होर कोई वस्तु नहीं कोट जग व्रत पूजा ध्याना वेद पाठ तप दान इशनाना कोट जाप धर्म बहनाना सब फल नहीं तुल हर नाम दोहा सतयुग में दस वर्ष में हरि सिमरन फल हुए त्रेता में एक वर्ष में सोई प्राप्त हुए त्रेता में एक वर्ष में जो फल हो गए तत् द्वापर में एक मास ते सोई प्राप्त सत द्वापर में एक मास में जो फल राम जपात जपत जपात कलयुग में एक दिवस में सोई राम फल तात नाम महात्म नंबर एक नाम महात्म शंकर जानत कीन हलाहल लीन पुचाई नंबर दो जप करना जग आदि से दस गुण है अधिकाए शब्द बिना जप करन जो श्रेष्ठ है सो पाए श्वासों से जो सिमरन करना सहस्र गुणा है मीत इस से ओंकार का जाप करो श्रद्धा कर नित नीत शुद्ध पवित्र स्थान में बैठे जाए एकांत काम क्रोध बस इंद्रिय मन की लय भ्रांत जाप करे ओंकार का द्वादश सहस्र बार एक वर्ष करता रहे बिना विघ्न एक सार पाप और महापाप भी नाश हुए तत्काल सदा शांत चित हर पुर बसै पूर्ण पुरख कमाल कुंडलनी तंत्र शास्त्र ते योग मत अनुसार एक नाड़ी जो सुखमना नाड़ी दी जड़ विच कबाड़ रूप होके रहिंदी है साढ़े तीन कुंडल चक्कर मार के सप दी तरह सौन कारण इसका नाम कुंडलनी है योगाभ्यास नाल कुंडलनी जागदी है अते सुखमना दे रस्ते दसम द्वार नूं जांदी है ज्यो ज्यो ए उपर नूं चढ़दी है त्यो त्यो जोगी नूं आनंद आउंदा है कुंडलनी नूं दसम द्वार विच ठहराउणा अते उस नूं फेर हेठां उतर ना देना यही जोगी दी पूर्ण सिद्धि है इसका नाम पचंगमा भी है सुरत निरत सुरत सुनना निरत देखना गुदा लिंग नाभि चक्रों में सुरत रहती है तब खाने पीने उपभोग में रहती है जब तीनों को छोड़कर हृदय भूमि के ऊपर चढ़ जाए उस ज्योति का दर्शन होता है परंतु मन के नीचे उतरने का अंदेशा है कंठ में ईश्वरी विषयों की रुचि रहती है परंतु नीचे उतरने की संभावना है जदों कुंडलनी कंठ को छोड़कर त्रिकुटी ऊपर चढ़ जाए तो पतन का डर नहीं परमात्मा कर दर्शन समाधि सुख का अनुभव होता है उस भूमि और सहस्रार मद केवल कांच के समान पारदर्शक पर्दा रहता है इक्की दिन निरंतर अभ्यास से पर्दा फट जाता है मन कंठ या हृदय से नीचे नहीं उतरदा निर्वाण पद विच लीनता चंद सत भेदिया नाद सत पूरिया सूर सत खोड़ सा दत किया अबल बल तोड़िया अचल चल थपिया अकड़ घड़िया तहां अप्यो पिया मन आद गुण आद बखाणिया तेरी दुबदा दृष्ट समान्या अर्ध को अर्ध्या सर्द को सर्द्या सलल को सलल समान आया बदत जय जय देव जय देव को रम्या ब्रह्म निर्वाण लिवलीन पाया इसका भाव चंद्र स्वर नाल प्राणा नू ओम मंत्र दे शब्द नाल भेदिया पूरक कीता फिर पूरिया कुंभक कीता सूरज स्वर नाल 16 बार ओम मंत्र जप के स्वास नू दान कीता रेचक कीता शरीर दा बल तोड़ के निर्बल कीता चंचल मन नू अचल करके थापिया जो सुधारिया नहीं जांदा सी चित उस नू सवार के अमृत पीता अंतःकरण दी आद अते गुणा दा मूल जो करतार है उस दा गुण गाया इस तों तेरी दुबदा दृष्ट लीन हो गई आराधन योग नू आराध्या सरदा करन योग ते सरदा कीती जल नाल जल्दी समानता हो गई जय देव आखदा है जद सब नू जय करने वाले देव दा नाम जपिया तद निर्वाण ब्रह्म विच लीनता होई मारू जय देव माया दा खेल जो एक खसम है जाया पूत बाप खेल आया बिन श्रवणा खीर पलाया सुत मकलाई माओ पग पगा बिन हुरिया मारता बदरे बिन खिर खिर हासता निंद्रा बिन नर पै सोवै बिन बासन खीर बलोवै बिन अस्थन गऊ लवेरी पैडे बिन बाट कनेरी इसका भाव यह है कि जिमें इस पद विच लिखियां गल्लां असंभव हन तिवें बिना गुरु ज्ञान मार्ग की प्राप्ति अणबण है संप्रदाय ज्ञानी इसका हेठ लिखे अर्थ भी करते हैं ਔਰਤ ਮਾਇਆ ਨੇ ਖਸਮ ਈਸ਼ਵਰ ਨੂੰ ਪੈਦਾ ਕੀਤਾ ਭਾਵ ਜੀਵ ਈਸ਼ਵਰ ਭੇਦ ਮਾਇਆ ਕਰਕੇ ਹੋਏ। ਪੁੱਤ ਨੇ ਬਾਪ ਨੂੰ ਖੇਲਾਇਆ ਭਾਵ ਜੀਵ ਨੇ ਈਸ਼ਵਰ ਨੂੰ ਪਾਲਣ ਪੋਸ਼ਣ ਆਦਿ ਕ੍ਰੀੜਾ ਵਿਚ ਪ੍ਰਵਿਰਤ ਕਰਾਇਆ। ਬਿਨਾਂ ਥਣਾ ਤੋਂ ਦੁੱਧ ਪਿਆਇਆ ਭਾਵ ਮਾਇਆ ਨੇ ਜੀਵ ਨੂੰ ਵਿਸ਼ੇ ਭੋਗ ਦੇ ਰਸ ਵਿਚ ਲਾਇਆ। ਪੁੱਤ ਜੀਵ ਨੇ ਆਪਣੀ ਮਾਂ ਮਾਇਆ ਭੋਗ ਲਈ ਆਪਣੀ ਕਰ ਲਈ। ਮਨ ਪੈਰਾਂ ਬਿਨਾਂ ਹੈ ਪਰ ਦੂਰ ਦੂਰ ਛਾਲਾ ਮਾਰਦਾ ਹੈ। ਮੁਖ ਬਿਨਾਂ ਹੈ ਪਰ ਖਿੜ ਖਿੜ ਹੱਸਦਾ ਹੈ ਭਾਵ ਵਿਸ਼ਿਆਂ ਕਰਕੇ ਪ੍ਰਸੰਨ ਹੁੰਦਾ ਹੈ। ਜੀਵ ਵਾਸਤੇ ਵਿਚ ਬਿਨਾਂ ਨਿੰਦਰਾ ਵਿਦਿਆ ਦੇ ਹੈ ਪਰ ਸੌ ਰਿਹਾ ਹੈ। ਬਰਤਨ ਸਰੀਰ ਤੋਂ ਬਿਨਾਂ ਭਾਵ ਅਸੰਗ ਹੈ ਪਰ ਸੁਖਾਂ ਲਈ ਯਤਨ ਵਿਚ ਲੱਗਾ ਹੈ। ਸਥਿਤ ਰੂਪ ਥਣਾਂ ਤੋਂ ਰਹਿਤ ਗਊ ਮਾਇਆ ਪਦਾਰਥ ਭੋਗ ਰੂਪ ਦੁੱਧ ਦੇ ਰਹੀ ਹੈ। ਜੀਵ ਆਵਾਗਮਨ ਰਹਿਤ ਹੈ ਪਰ ਚੁਰਾਸੀ ਵਿਚ ਭਰਮਦਾ ਹੈ। ਪ੍ਰਾਣਾਯਾਮ ਯੋਗ ਦਾ ਚੌਥਾ ਅੰਗ ਹੈ। ਯੋਗ ਸੂਤਰ ਵਿਚ ਸਵਾਸ ਦੇ ਅੰਦਰ ਬਾਹਰ ਆਉਣ ਦੀ ਚਾਲ ਨੂੰ ਆਪਣੇ ਬਸ ਕਰਨਾ ਪ੍ਰਾਣਾਯਾਮ ਹੈ। ਅਤਰੇ ਰਿਸ਼ੀ ਲਿਖਦਾ ਹੈ ਕਿ ਪ੍ਰਾਣ ਰੋਕ ਕੇ ਓਮ ਭੂਰ ਭਵਾ ਸਵਾਹਾ ਤਤ ਤਿੰਨ ਵਾਰ ਗਾਇਤਰੀ ਦਾ ਜਪ ਕਰਨਾ ਪ੍ਰਾਣਾਯਾਮ ਹੈ। ਸਵਾਸ ਪਰ ਸਵਾਸ ਔਰ ਗਤੀ ਵਿਸ਼ੇਦਾ ਪ੍ਰਾਣਾਯਾਮਾ ਯੋਗ ਦਰਸ਼ਨ। ਸੋ 2.49 ਹੱਠ ਯੋਗ ਹੱਠ ਨਾਲ ਸਿੱਧ ਹੋ ਜਾਣ ਵਾਲਾ ਯੋਗ। ਹੱਠ ਯੋਗ ਪ੍ਰਦੀਪਕਾ ਵਿਚ ਲਿਖਿਆ ਹੈ ਕਿ ਹੰ ਸੂਰਜ ਥਾ ਚੰਦਰਮਾ ਇਹਨਾਂ ਦੋਹਾਂ ਦਾ ਯੋਗ ਸੰਬੰਧ ਕਰਨਾ ਹੱਠ ਯੋਗ ਹੈ। ਭਾਵ ਈੜਾ ਤੇ ਪਿੰਗਲਾ ਦਾ ਸੁਖਮਨਾ ਨਾਲ ਜੋੜਨਾ। ਅਸ਼ਟਾਂਗ ਜਮ ਨਿਜਮ ਆਸਨ ਪ੍ਰਾਣਾਯਾਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧੀ। ਜਮ ਧਾ ਰੋਕਣਾ ਖਿੱਚਣਾ ਯਤਨ ਕਰਨਾ ਮਿਹਨਤ ਕਰਨਾ ਸੰਜੋਗ ਕਰਨਾ ਮਨ ਅਤੇ ਇੰਦਰੀਆਂ ਦੇ ਰੋਕਣ ਦਾ ਵਰਥ। ਜਮ ਨਿਜਮ ਮਨ ਤੇ ਇੰਦਰੀਆਂ ਨੂੰ ਵਿਕਾਰਾਂ ਤੋਂ ਵਰਜਨ ਅਤੇ ਸ਼ੁਭ ਗੁਣਾਂ ਦੇ ਨੇਮ ਧਾਰਨ ਰੂਪ 10 ਸਾਧਨ। ਜਮ ਅਹਿੰਸਾ ਜੀਵਾਂ ਨੂੰ ਮਾਰਨ ਅਤੇ ਦੁਖਾਵਣ ਦਾ ਤਿਆਗ। ਸਤ ਸੱਚ ਝੂਠ ਦੇ ਤਿਆਗ ਦਾ ਵਰਥ। ਅਸਤੇ ਚੋਰੀ ਦਾ ਤਿਆਗ। ਬ੍ਰਹਮਚਰ ਜਤ ਕਰਕੇ ਵਿਦਿਆ ਦਾ ਅਭਿਆਸ। ਅਪਰਿਗ੍ਰਹਿ ਧਨ ਆਦਿਕ ਜੋੜਨ ਦਾ ਤਿਆਗ। ਸੂਤਰ ਅਹਿੰਸਾ ਸਤਿਆ ਅਸਤੇ ਬ੍ਰਹਮਚਰ ਜੋ ਅਪਰਿਗ੍ਰਹਿ ਜਮਾ। ਯੋਗ ਦਰਸ਼ਨ ਸਾਧਨ ਪਾਦ ਸੂਤਰ ਤੀ ਨਿਜਮ ਸੌਚ ਪਵਿੱਤਰਤਾ ਸੰਤੋਖ ਸਬਰ ਤਾਪ ਦੁਖ ਸੁਖ ਦਵੰਦਾਬਾਦ ਦਾ ਸਮ ਭਾਵ ਨਾਲ ਸਹਿਣਾ। ਸਵੈ ਅਧਿਆਏ ਮੁਕਤ ਆਦਿਕ ਗ੍ਰੰਥਾਂ ਦਾ ਪੜ੍ਹਨਾ ਅਥਵਾ ਓਮਕਾਰ ਦਾ ਜਾਪ। ਈਸ਼ਵਰ ਪ੍ਰਣੀਧਾਨ ਹੋਮੇ ਤਿਆਗ ਕੇ ਕਰਮਾਂ ਨੂੰ ਈਸ਼ਵਰ ਅਰਪਣ ਕਰਨਾ। ਸੂਤਰ ਸੌਚ ਸੰਤੋਸ਼ ਤਪ ਸਵੈ ਅਧਿਆਈਸ਼ਵਰ ਪ੍ਰਣੀਧਾਨਾਨੀ ਨਿਜਮ। ਸੂਤਰ 32 ਆਸਣ ਸੰਗਿਆ ਇਸਤਤੀ ਬੈਠਕ ਬੈਠਣ ਦਾ ਬਸਤਰ ਜਿਸ ਨੂੰ ਵਿਛਾ ਕੇ ਬੈਠੀਏ। ਯੋਗ ਦਾ ਤੀਜਾ ਅੰਗ ਜਿਸ ਅਨੁਸਾਰ ਅਭਿਆਸੀ ਆਪਣੀ ਬੈਠਕ ਸਾਧਦੇ ਹਨ। ਯੋਗ ਸ਼ਾਸਤਰ ਵਿਚ 84 ਆਸਣ ਪਸ਼ੂ ਪੰਛੀਆਂ ਦੀ ਨਿਸ਼ਸਤ ਅਤੇ ਵਸਤੂਆਂ ਦੇ ਆਕਾਰ ਤੋਂ ਲਏ ਹਨ। ਉਹਨਾਂ ਵਿਚੋਂ 4 ਪਰਮ ਉੱਤਮ ਲਿਖੇ ਹਨ। ਨੰਬਰ 1 ਸਿੱਧ ਆਸਣ ਖੱਬੇ ਪੈਰ ਦੀ ਅੱਡੀ ਗੁਦਾਪੁਰ ਸੱਜੇ ਪੈਰ ਦੀ ਅੱਡੀ ਲਿੰਗਪੁਰ ਰੱਖ ਕੇ ਬੈਠਣਾ। ਨੰਬਰ 2 ਪਦਮ ਆਸਣ ਸੱਜੇ ਪੱਟ ਤੇ ਖੱਬਾ ਪੈਰ ਖੱਬੇ ਪੱਟ ਤੇ ਸੱਜਾ ਪੈਰ ਰੱਖ ਕੇ ਪਿੱਠ ਪਿਛੋਂ ਦੀ ਹੱਥ ਕਰਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅੰਗੂਠਾ ਤੇ ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਫੜਨਾ। ਛਾਤੀ ਤੋਂ 4 ਉਂਗਲ ਦੀ ਬਿਰ ਤੇ ਠੋਡੀ ਰੱਖ ਕੇ ਨੱਕ ਦੀ ਨੋਕ ਉੱਪਰ ਨਜ਼ਰ ਜਮਾਉਣੀ। ਨੰਬਰ 3 ਸਿੰਘ ਆਸਣ ਗੁਦਾਰ ਲਿੰਗ ਦੇ ਵਿਚਕਾਰ ਜੋ ਸਿਉਣ ਹੈ ਉਸ ਉੱਪਰ ਪੈਰਾਂ ਦੇ ਗਿੱਟੇ ਜਮਾ ਕੇ ਬੈਠਣਾ। ਗੋਡਿਆਂ ਦੇ ਦੋਵੇਂ ਹੱਥ ਰੱਖ ਕੇ ਨੱਕ ਦੀ ਨੋਕ ਤੇ ਟਕਟਕੀ ਲਾਉਣੀ। ਨੰਬਰ 4 ਭਦਰਾ ਆਸਣ ਸਿਉਣ ਤੇ ਰੱਖੇ ਪੈਰਾਂ ਦੇ ਅੰਗੂਠੇ ਪਦਮ ਆਸਣ ਵਾਂਗ ਫੜਨ ਤੋਂ ਸਿੰਘ ਆਸਣ ਤੋਂ ਭਦਰਾ ਆਸਣ ਬਣ ਜਾਂਦਾ ਹੈ। ਯੋਗ ਸਿੱਧ ਆਸਣ 84 ਇਹ ਵੀ ਕਰ ਰਹਿਆ। ਸੋਰਠ ਅਸ਼ਟਪਦੀ ਮਹੱਲਾ 5 ਨੰਬਰ 4 ਪ੍ਰਾਣਾਯਾਮ ਖੱਬੀ ਸੁਰ ਨਾਲ ਸਵਾਸ ਖਿੱਚਣੇ ਪੂਰਕ ਕਹਿਲਾਂਦਾ ਹੈ। ਸੱਜੀ ਸੁਰ ਨਾਲ ਤਿਆਗਣੇ ਰੇਚਕ ਕਹਿਲਾਂਦਾ ਹੈ। ਸੁਖਮਨਾ ਤ੍ਰਿਗਟੀ ਵਿਚ ਦੋਵੇਂ ਨਾਸਕਾਂ ਬੰਦ ਕਰਕੇ ਸਵਾਸ ਰੋਕਣੇ ਕੁੰਭਕ ਕਹਿਲਾਂਦਾ ਹੈ। ਇਸੇ ਤਰ੍ਹਾਂ ਸੱਜੀ ਸੁਰ ਨਾਲ ਖਿੱਚਣੇ ਖੱਬੀ ਨਾਲ ਤਿਆਗਣੇ ਅਤੇ ਠਹਿਰਾਉਣ ਦੀ ਕਿਰਿਆ ਦਾ ਨਾਮ ਪ੍ਰਾਣਾਯਾਮ ਪ੍ਰਾਣਾ ਦਾ ਆਯਾਮ ਰੋਕਣਾ ਪ੍ਰਾਣਾਯਾਮ ਕਹਿਲਾਂਦਾ ਹੈ। ਨੰਬਰ 5 ਪ੍ਰਤਿਆਹਾਰ ਸੰਗਿਆ ਪਿੱਛੇ ਖਿੱਚਣ ਦੀ ਕਿਰਿਆ ਰੋਕ ਕੇ ਪਿੱਛੇ ਮੁੜਨਾ। ਯੋਗ ਦੇ 8 ਅੰਗਾਂ ਵਿਚੋਂ ਇਕ ਅੰਗ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕ ਕੇ ਸ਼ਾਂਤ ਕਰਨਾ ਇੰਦਰੀਏ ਨਿਗਰੇ ਐਬਸਟ੍ਰੈਕਸ਼ਨ। ਨੰਬਰ 6 ਧਾਰਨਾ ਸੰਗਿਆ ਧਾਰਨ ਦੀ ਕਿਰਿਆ ਸਗਲ ਤੁਮਾਰੀ ਧਾਰਨਾ ਮਾਰੂ ਸੋਹਲੇ ਮਹੱਲਾ 5 ਅੰਤ ਹੈ ਕਰਨ ਦੀ ਉਹ ਬਿਰਤੀ ਜੋ ਧਾਰਨ ਕਰਦੀ ਹੈ। ਦ੍ਰਿੜ ਨਿਸ਼ਚਾ ਯੋਗ ਮਤ ਅਨੁਸਾਰ ਮਨ ਦੀ ਉਹ ਟਿਕਟਕੀ ਹਾਲਤ ਜਿਸ ਵਿਚ ਹੋਰ ਸਾਰੇ ਭਾਵ ਭੁੱਲ ਕੇ ਕੇਵਲ ਬ੍ਰਹਮ ਦਾ ਧਿਆਨ ਰਹਿੰਦਾ ਹੈ ਧਰਮ ਦੀ ਰਹਿਤ ਧਾਰਨਾ ਕਹਾਵੇ ਹੈ। ਨੰਬਰ 7 ਧਿਆਨ ਤੈ ਧਾਤੂ ਦਾ ਅਰਥ ਹੈ ਸੋਚ ਵਿਚਾਰ। ਇਸ ਤੋਂ ਧਿਆਨ ਸ਼ਬਦ ਬਣਦਾ ਹੈ ਜਿਸ ਦਾ ਅਰਥ ਹੈ ਕਿਸੇ ਵਸਤੂ ਵਿਚ ਬਿਰਤੀ ਦਾ ਲਿਵਲੀਨ ਕਰਨਾ। ਚਾਰੇ ਪਾਸਿਓ ਮਨ ਨੂੰ ਰੋਕ ਕੇ ਇਕ ਵਿਸ਼ੇ ਤੇ ਟਿਕਾਉਣ ਦੀ ਕਿਰਿਆ ਪਤੰਜਲ ਦਰਸ਼ਨ ਵਿਚ ਲਿਖਿਆ ਹੈ। ਸੂਤਰ ਤਤ ਪ੍ਰਤੇਕਤਾ ਧਿਆਨ ਯੋਗ ਸੂਤਰ 3-2 ਸੁਣਿਆ ਲਾਗੈ ਸਹਿ ਧਿਆਨ ਜਪ, ਧਿਆਨੀ ਧਿਆਨ ਲਾਭ ਹੈ ਸ੍ਰੀ ਆਸਾ ਮਹਲਾ ਪੰਜਵਾਂ। ਅੰਤ ਹੈ ਕਰਨ ਵਿਚ ਕਿਸੇ ਵਾਸੂ ਦਾ ਪ੍ਰਤੱਖ ਭਾਵ, ਖਿਆਲ ਚਿੰਤਨ ਸਭੀ ਅਰਥ ਅਨੁਕੂਲ ਹਨ। ਅੱਠਵਾਂ ਸਮਾਧੀ, ਸੰਗਿਆ ਸਮ ਆ ਧੀ ਚੰਗੀ ਤਰ੍ਹਾਂ ਚਿੱਤ ਦੇ ਠਹਿਰਾਉਣ ਦੀ ਕਿਰਿਆ। ਅੰਤ ਹੈ ਕਰਨ ਦਾ ਧੇ ਵਿਚ ਲਿਵਲੀਨ ਹੋਣਾ, ਸਮੇਤ ਸਮਾਧ ਸਮਾਧ ਲਗਾਈ ਚੰਡੀ। ਸਹਿਜ ਯੋਗ, ਸੰਗਿਆ ਹੱਠ ਯੋਗ ਦੇ ਕਠਿਨ ਸਾਧਨਾ ਤੋਂ ਨਿਰਾਲਾ ਸੁਖਾਲਾ ਯੋਗ। ਨਾਮ ਸਿਮਰਨ ਦੁਆਰਾ ਮਨ ਦੀ ਇਕਾਗਰਤਾ ਰੂਪੀ ਯੋਗ। ਗੁਰਬਾਣੀ ਵਿਚ ਇਸ ਯੋਗ ਦੇ ਭਗਤੀ ਯੋਗ, ਤਤ ਯੋਗ, ਬ੍ਰਹਮ ਯੋਗ ਆਦਿ ਨਾਮ ਆਏ ਹਨ ਅਤੇ ਸਹਿਜ ਯੋਗ ਦਾ ਸਰੂਪ ਇਉਂ ਵਰਣਨ ਕੀਤਾ ਹੈ। ਗੁਰ ਕਾ ਸ਼ਬਦ ਮਨੇ ਮਹਿ ਮੁੰਦਰਾ, ਖਿੰਤਾ ਖਿਮਾ ਹਟਾਵੋ ਹੰਡਾਵੋ, ਜੋ ਕਿਛ ਕਰੈ ਭਲਾ ਕਰ ਮਾਨੋ, ਸਹਿਜ ਯੋਗ ਨਿਧ ਪਾਵੋ। ਬਾਬਾ ਜੁਗਤਾ ਜੀਓ ਜੁਗ ਹੈ ਜੁਗ ਜੋਗੀ, ਪਰਮ ਤੰਤ ਮਹਿ ਜੋਗੰ ਅਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ। ਸ਼ਿਵ ਨਗਰੀ ਮਹਿ ਆਸਣ ਬੈਸੋ, ਕਲਪ ਤਿਆਗੀ ਬਾਦੰ, ਸਿੰਘੀ ਸ਼ਬਦ ਸਦਾ ਧੁਨ ਸੋਹੈ, ਅਹਿਨਸ ਪੂਰੈ ਨਾਦੰ। ਪਤ ਵਿਚਾਰ ਗਿਆਨ ਮਤ ਡੰਡਾ, ਵਰਤਮਾਨ ਬਭੂਤੰ, ਹਰ ਕੀਰਤ ਰਹਿ ਰਾਸ ਹਮਾਰੀ, ਗੁਰਮੁਖ ਪੰਥ ਅਤੀਤੰ। ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ, ਕਹੋ ਨਾਨਕ ਸੁਣ ਪਰਥਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਆਸਾ ਮਹਲਾ ਪਹਿਲਾ, ਗੁਰ ਮਨ ਮਾਰਿਓ ਕਰ ਸੰਜੋਗ, ਅਹਿਨ ਸਰਾਵੈ ਭਗਤ ਜੋਗ, ਗੁਰ ਸੰਤ ਸਭਾ ਮਿਟੈ ਰੋਗ, ਜਨ ਨਾਨਕ ਹਰ ਵਰ ਸਹਿ ਜੋਗ। ਬਸੰਤ ਮਹਲਾ ਪਹਿਲਾ, ਜੋਗ ਨਾ ਭਗਵੀ ਕੱਪਣੀ, ਜੋਗ ਨਾ ਮੈਲੈ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ, ਸਤਿਗੁਰ ਕੈ ਉਪਦੇਸ਼ ਸਵਈਏ ਮਹੱਲੇ ਤੀਜੇ। ਜੋਗ, ਜੋਗ ਸੰਗਿਆ ਪਤੰਜਲੀ ਰਿਸ਼ੀ ਦਾ ਚਿੱਤ ਨੂੰ ਇਕਾਗਰ ਕਰਨ ਲਈ ਦੱਸਿਆ ਹੋਇਆ ਸਾਧਨ। ਜੋਗ ਧਿਆਨ ਗੁਰ ਗਿਆਨ ਸਵਈਏ ਮਹੱਲੇ ਪਹਿਲੇ ਕੇ, ਸਤਿਗੁਰ ਜੋਗ ਕਾ ਤਹਾ ਨਿਵਾਸਾ, ਜਹ ਅਵਗਤ ਨਾਥ ਅਗਮ ਧਨੀ। ਆਰਾਮ ਕਲੀ ਮਹਲਾ ਪੰਜਵਾ, ਗੁਰਮਤ ਵਿਚ ਨਾਮ ਅਭਿਆਸ ਕਰਕੇ ਕਰਤਾਰ ਵਿਚ ਲੀਨ ਹੋਣਾ ਯੋਗ ਹੈ। ਸੂਤਰ ਯੋਗਾ ਚਿਤ ਵਿਰਤੀ ਨਿਰੋਧਾ, ਯੋਗ ਦਰਸ਼ਨ ਪਾਦ ਪਹਿਲਾ ਸੂਤਰ ਦੋ। ਜੋਜ ਧਾਤੂ ਸੰਗਿਆ ਸੰਜੋਗ, ਜੋੜ ਮਲਾਪ ਉਪਾਏ ਜਤਨ, ਚਿਤ ਦੀ ਵਿਰਤੀ ਦਾ ਰੋਕਣਾ। ਪਤੰਜਲੀ ਰਿਸ਼ੀ ਦਾ ਦੱਸਿਆ ਅੱਠ ਅੰਗ ਰੂਪ ਯੋਗ, ਸਾਧਨ ਮੁਕਤ ਦਾ ਕਾਰਨ ਹੈ ਜੀਵ ਆਤਮਾ ਤੇ ਪਰਮਾਤਮਾ ਦਾ ਇਕ ਹੋਣਾ। ਸੂਤਰ ਜਮ ਨਿਜਮਾਸਨ ਪ੍ਰਾਣਾ ਜਾਮ, ਪ੍ਰਤਿਹਾਰ ਧਾਰਨਾ ਧਿਆਨ ਸਮਾਧਿਓ ਅਸ਼ਟਾ ਬੰਗਾਨੀ, ਯੋਗ ਦਰਸ਼ਨ ਸਾਧਨ ਪਾਦ ਸੂਤਰ 29। ਮੰਤਰੜਾ ਗੁਰਪਦੇਸ਼, ਜੋ ਇਹ ਮੰਤਰ ਕਮਾਵੈ ਨਾਨਕ। ਆਸਾ ਮਹਲਾ ਪੰਜਵਾ, ਗੁਰਮੰਤਰੜਾ ਚਿਤਾਰ ਬਾਰ ਗੁਜਰੀ ਦੂਜਾ ਮਹਲਾ ਪੰਜਵਾ। ਨਿਰੁਕਤ ਨੇ ਅਰਥ ਕੀਤਾ ਹੈ, ਜੋ ਮੰਨਣ ਕਰੀਏ ਉਹ ਮੰਤਰ ਹੈ। ਤੰਤਰ ਸ਼ਾਸਤਰ ਅਨੁਸਾਰ ਕਿਸੇ ਦੇਵਤਾ ਨੂੰ ਰਜਾਉਣ ਲਈ ਅਥਵਾ ਕਾਰਜ ਸਿੱਧੀ ਲਈ ਜਪਣ ਯੋਗ ਸ਼ਬਦ। ਨਾ ਤੰਤਰ ਸੇ ਨਾ ਤੰਤਰ ਮੈਂ ਨਾ ਮੰਤਰ ਬਸ ਆਵੇ ਅਕਾਲ ਉਸਤ। ਮਨ ਦੀਆਂ ਪੰਜ ਵਿਰਤੀਆਂ ਪ੍ਰਮਾਣ, ਦਿਸਣ ਵਾਲੀਆਂ ਚੀਜ਼ਾਂ ਵਿਚ ਮਨ ਦਾ ਪਰਚੇ ਰਹਿਣਾ, ਨਿਵਿਰਤੀ ਦ੍ਰਿਸ਼ਟ ਕਛ ਸੰਗ ਨਾ ਜਾਏ, ਮਾਨ ਤਿਆਗ ਮੋਹਾ ਅੰਗ 1230। ਨੰਬਰ 2 ਵਿਪਰਜੈ, ਵੇਦ ਸ਼ਾਸਤਰ ਔਰ ਗੁਰੂ ਦੀ ਆਗਿਆ ਤੋਂ ਉਲਟ ਸਭ ਜਗਤ ਨੂੰ ਸਤ ਸੱਚਾ ਜਾਣਨਾ ਅਤੇ ਬ੍ਰਹਮ ਨੂੰ ਅਸਤ ਕਰਕੇ ਜਾਣਨਾ, ਨਿਵਿਰਤੀ ਇਹ ਜਗ ਧੂਏ ਕਾ ਪਹਾੜ ਤੈ ਸਾਚਾ ਮੰਨਿਆ ਕਿਹ ਵਿਚਾਰ ਅੰਗ 1186। ਨੰਬਰ 3 ਨਿੰਦਰਾ, ਜਾਗਰ ਸੁਪਨ ਕਾ ਭਾਵ ਤੇ ਮਨ ਬੁੱਧੀ ਨੇ ਅਵਿਦਿਆ ਵਿਚ ਲੀਨ ਹੋਣਾ, ਪ੍ਰਤੱਖ ਨੀਂਦ ਸੁਖੋਪਤ ਦੀ ਅਵਸਥਾ, ਨਿਵਿਰਤੀ ਰਾਮ ਪਿਆਰੇ ਸਦਾ ਜਗ ਹੈ ਨਾਮ ਸਿਮਰੈ ਅਨ ਦਿਨੋ ਅੰਗ 459। ਨੰਬਰ 4 ਵਿਕਲਪ, ਬਿਰਤੀ ਇਕਾਗਰ ਨਾ ਹੋ ਸਕਣੀ, ਫਲ ਦੀ ਇੱਛਾ ਬਹੁਤੀ ਕਰਨੀ, ਜਥਾ ਸੇਵਾ ਥੋੜੀ ਮੰਗਣ ਬਹੁਤਾ ਅੰਗ 738। ਨਿਵਿਰਤੀ ਸੇਵਾ ਕਰ ਤੋਹੇ ਨਿਕਾਮੀ ਅੰਗ 286। ਨੰਬਰ 5 ਸਿਮਰਤੀ, ਭਜਨ ਸਿਮਰਨ ਦੇ ਵਕਤ ਪਿਛਲੇ ਕੰਮਾਂ ਨੂੰ ਯਾਦ ਕਰਨਾ, ਨਿਵਿਰਤੀ ਮਨ ਕੀ ਮਤ ਤਿਆਗ ਹੋ ਹਰਜਨ ਇਹਾ ਬਾਤ ਕਠੈਨੀ ਅੰਗ 800। ਚਿਤਵਨ ਚਿਤਵੋ ਪਿਰੈ ਪ੍ਰੀਤ ਵੈਰਾਗੀ, ਕਦ ਪਾਵੋ ਹਰ ਦਰਸਾਰੀ ਹਰ ਦਰਸਾਈ ਅੰਗ 1207। ਨੌ ਪ੍ਰਕਾਰ ਦੀ ਭਗਤੀ, ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ, ਦਾਸਾ ਸਤਪਨ ਬੰਧਨਾ ਭਗਤ ਨਿਵੇਦਨ ਜਾਨ। ਨੰਬਰ 1 ਸਰਵਣ ਭਗਤੀ, ਕਾਕ ਸੁਣਦੀ ਹੈ ਜੋ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਦਾ ਰਹਿੰਦਾ ਹੈ। ਨੰਬਰ 2 ਸਿਮਰਨ ਭਗਤੀ, ਸ਼ੇਸ਼ ਨਾ ਕਰਦਾ ਹੈ ਜੋ ਹਰ ਰੋਜ਼ ਦਾ ਹਜ਼ਾਰ ਨਵਾਂ ਨਾਮ ਪਰਮੇਸ਼ਰ ਦਾ ਲੈਂਦਾ ਹੈ। ਨੰਬਰ 3 ਕੀਰਤਨ ਭਗਤੀ, ਨਾਰਦ ਤੂੰਬਰ ਆਦਿ ਕਰਦੇ ਹਨ। ਨੰਬਰ 4 ਪਾਦ ਸੇਵਨ, ਜਿਵੇਂ ਲਕਸ਼ਮੀ ਕਰਦੀ ਹੈ ਪਾਸ ਬੈਠੀ ਬੀਬੀ ਕਬਲਾ ਦਾਸੀ ਅੰਗ 478। ਨੰਬਰ 5 ਅਰਚਾਨ ਪੂਜਾ, ਜਿਵੇਂ ਕੁਬਜਾ ਤੇ ਸਦਾਮੇ ਨੇ ਭਗਵਾਨ ਦਾ ਪੂਜਨ ਕੀਤਾ ਸੀ। ਨੰਬਰ 6 ਦਾਸਾ ਭਾਵ, ਜਿਵੇਂ ਹਨੂਮਾਨ ਨੇ ਧਾਰਿਆ ਹੈ। ਨੰਬਰ 7 ਸਖਾਪਨ, ਜਿਵੇਂ ਅਰਜਨ ਨੇ ਧਾਰਿਆ ਹੈ। ਨੰਬਰ 8 ਜਿਵੇਂ ਪਿਰਥੂ ਰਾਜੇ ਨੇ ਕੀਤੀ ਸੀ ਜਾਂ ਕ੍ਰਿਸ਼ਨ ਜੀ ਦੇ ਚਾਚਾ ਅਕਰੂਰ ਨੇ ਕੀਤੀ ਸੀ। ਨੰਬਰ 9 ਸਰਵ ਨਿਵੇਦਨ, ਜਿਵੇਂ ਬਲ ਰਾਜੇ ਨੇ ਸਭ ਕੁਝ ਅਰਪਿਆ ਸੀ, ਇਹ ਸਾਰੇ ਇੱਕ ਇੱਕ ਭਗਤੀ ਕਰਕੇ ਨਿਹਾਲ ਹੋ ਗਏ। ਏਸ਼ੰਗ ਅੰਤਰ ਜੋਤੀ ਪੁਰਸ਼ਾ ਇਯੰਗ ਨੇਤ ਗੁਫਾ ਬ੍ਰਹਮ ਹਿਰਦਾ ਕਮਲ ਮੈਂ ਹਰਕਾ ਬਾਸ ਅੰਗ 344 ਜਪ ਮਾਲਾ ਜਪ ਕਰਨ ਦੀ ਮਾਲਾ ਜਪਨੀ ਸਿਮਰਨੀ ਤਿੰਨ ਪ੍ਰਕਾਰ ਦੀ ਲਿਖੀ ਹੈ ਕਰ ਮਾਲਾ ਉਂਗਲੀਆਂ ਉਪਰ ਗਿਣਤੀ ਕਰਨੀ ਨੰਬਰ 2 ਵਰਣ ਮਾਲਾ ਆ ਤੂੰ ਕਾਤੀਕ ਅੱਖਰਾਂ ਨੂੰ ਮਾਲਾ ਕਲਪਣਾ ਜਿਵੇਂ ਊ ਤੂੰ ਅੜਾ ਤੀਕ ਗਿਣਤੀ ਲਈ ਅੱਖਰ ਥਾਪੀਏ ਨੰਬਰ 3 ਅਕ ਮਾਲਾ ਮਣਕਿਆਂ ਦੀ ਮਾਲਾ ਜੋ ਰੁਦਰਾਖ ਕਮਲ ਦੇ ਬੀਜ ਹਾਥੀ ਦੰਦ ਸੰਖ ਦੇ ਟੁਕੜੇ ਚੰਦਨ ਤੁਲਸੀ ਮੋਤੀ ਬਲੌਰ ਮੂੰਗਾ ਸਵਾਰਨ ਸੋਨੇ ਆਦਿ ਦੇ ਮਣਕਿਆਂ ਤੋਂ ਬਣਾਈ ਜਾਂਦੀ ਹੈ ਯੋਗਨੀ ਤੰਤਰ ਵਿਚ ਮਹਾਦੇਵ ਦਾ ਬਚਨ ਹੈ ਕਿ 25 ਮਣਕਿਆਂ ਦੀ ਮਾਲਾ ਮੁਕਤ ਆਦਕ 27 ਦੀ ਪੁਸ਼ਟ ਕਾਰਕ 30 ਦੀ ਧਨ ਦਾਇਕ 50 ਦੀ ਮੰਤਰ ਸਿੱਧੀ ਕਰਨ ਵਾਲੀ ਅਤੇ 108 ਮਣਕੇ ਦੀ ਸਰਬ ਸਿੱਧੀ ਦੇਣ ਵਾਲੀ ਹੈ ਤੰਤਰ ਸ਼ਾਸਤਰ ਵਿਚ ਲਿਖਿਆ ਹੈ ਆ ਆ ਈ ਈ ਓ ਊ ਰੀ ਲਰੀ ਪਰੀ ਪਰੀ ਲਰੀ ਲਰੀ ਏ ਐ ਓ ਔ ਅੰਗ ਆ ਕਾ ਖਾ ਗਾ ਕਾ ਗਾ ਚਾ ਛਾ ਜਾ ਚਾ ਯਾ ਟਾ ਠਾ ਡਾ ਟਾ ਨਾ ਤਾ ਥਾ ਦਾ ਤਾ ਨਾ ਪਾ ਫਾ ਬਾ ਪਾ ਮਾ ਜਾ ਰਾ ਲਾ ਵਾ ਸ਼ਾ ਮਾ ਸੈ ਹੈ ਕਸ਼ੈ ਇਨ੍ਹਾਂ 50 ਅੱਖਰਾਂ ਦਾ ਅਨੁਲੋਮ ਪ੍ਰਤੀਲੋਮ ਸਿੱਧਾ ਪੁੱਠਾ ਪਾਠ ਕਰਨ ਤੋਂ 100 ਗਿਣਤੀ ਹੁੰਦੀ ਹੈ ਫਿਰ ਇਨ੍ਹਾਂ ਦੀ ਅੱਖਰਾਂ ਵਿਚੋਂ ਵਰਗਾਂ ਦੇ ਮੁੰਡ ਦਾ ਇੱਕ ਇੱਕ ਅੱਖਰ ਆ ਕਾ ਚਾ ਟਾ ਤਾ ਪਾ ਜਾ ਸ਼ਾ ਲੈਣ ਤੋਂ 8 ਦੀ ਗਿਣਤੀ ਹੁੰਦੀ ਹੈ ਇਸ ਹਿਸਾਬ ਨਾਲ ਸਰਵ ਮੰਤਰ ਮਈ 108 ਮਣਕੇ ਦੀ ਮਾਲਾ ਹੈ ਇਹ ਵੀ ਲਿਖਿਆ ਹੈ ਇੱਕ ਇੱਕ ਰਾਸ਼ੀ ਦੇ 9 ਅੱਖਰ 12 ਨਾਂ 108 ਗਿਣਤੀ ਹੁੰਦੀ ਹੈ ਹੋਰ ਦੱਸਿਆ ਹੈ ਕਿ ਇੱਕ ਇੱਕ 76 ਦੇ 4-4 ਅੱਖਰ 27 ਚੌਕੇ 108 ਚਾਰ ਦੇਸ਼ਾਂ 27 79 27 ਚੌਕ 108 108 ਮਣਕੇ ਦੀ ਮਾਲਾ ਕਈ 108 ਗਿਆਨ ਦੀਆਂ ਉਪਨਿਸ਼ਦਾਂ ਮੰਨਦੇ ਹਨ ਉਸ ਤੋਂ 108 ਮਣਕੇ ਦੀ ਮਾਲਾ 27 ਆਕਾਸ਼ ਦੇ 79 ਹਨ 4 ਕੁੰਡਾਂ ਧਰਤੀ ਦੀਆਂ 27 ਚੌਕਾ 108 108 ਅੱਖਰ ਬ੍ਰਹਿਮੰਡ ਦਾ ਵਾਚਕ ਹੈ ਇਸੇ ਕਰਕੇ ਬ੍ਰਹਮ ਗਿਆਨੀ ਮਹਾਤਮਾ ਨੂੰ 108 ਅੱਖਰ ਨਾਲ ਯਾਦ ਕਰਦੇ ਹਨ ਮਤਲਬ ਇਹ ਮਹਾਂਪੁਰਸ਼ ਬ੍ਰਹਿਮੰਡ ਵਿਚ ਪੂਜਨੀਕ ਹਸਤੀ ਹੈ ਹੋਤੀ ਮਰਦਾਨ ਤੋਂ ਬਦੈਗੀ ਸਾਰੰਗ ਸ਼ੰਤ ਮਹੱਲਾ 5 1237 ਪੁੱਛੋ ਸੰਤ ਮੇਰੂ ਠਾਕਰ ਕੈਸਾ ਹਿਉ ਔਰ ਆਪੋ ਦੇਹੋ ਸੰਦੇਸਾ ਪ੍ਰਭ ਜੀਓ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਨੰਤਰ ਦੇਸਾ ਬੰਧਨ ਤੇ ਮੁਕਤਾ ਘਟ ਘਟ ਜੁਗਤਾ ਕਹਿ ਨਾ ਸਕੋ ਹਰ ਜੈਸਾ ਦੇਖ ਚਰਿਤ ਨਾਨਕ ਮਨ ਮੋਹਿਓ ਪੂਛੇ ਦੀਨ ਮੇਰੂ ਠਾਕਰ ਕੈਸਾ ਆਪ ਜੀ ਬਾਬਾ ਆਇਆ ਸਿੰਘ ਸਾਹਿਬ ਤੋਂ ਹਰ ਤਰ੍ਹਾਂ ਦਾ ਗਿਆਨ ਵਿਚਾਰ ਪ੍ਰਾਪਤ ਕਰਕੇ ਸੰਨ 1917 ਈਸਵੀ ਤੋਂ 1918 ਈਸਵੀ ਤੱਕ ਸਤਿਕਾਰਯੋਗ ਬਾਬਾ ਆਇਆ ਸਿੰਘ ਜੀ ਦੀ ਸੇਵਾ ਵਿਚ ਰਹੇ ਮਹਾਂਪੁਰਸ਼ਾਂ ਵੱਲੋਂ ਸ਼ਾਸਤਰੀ ਔਰ ਅਨੁਭਵੀ ਪੱਖੋਂ ਹਰ ਪ੍ਰਕਾਰ ਦਾ ਵਿਚਾਰ ਪ੍ਰਾਪਤ ਕਰਕੇ ਪ੍ਰਸੰਨਤਾ ਪ੍ਰਾਪਤ ਕੀਤੀ ਮਹਾਂਪੁਰਸ਼ਾਂ ਨੇ ਆਪ ਜੀ ਤੇ ਪੂਰੀ ਪ੍ਰਸੰਨਤਾ ਕਰਦਿਆਂ ਹੋਇਆ ਇਕਾਂਤ ਵਿਚ ਰਹਿ ਕੇ ਨਾਮ ਦੀ ਦ੍ਰਿੜ ਕਮਾਈ ਕਰਨ ਦਾ ਅਤੇ ਸੰਗਤਾਂ ਦੀ ਕਲਿਆਣ ਕਰਨ ਦਾ ਉਪਦੇਸ਼ ਦਿੱਤਾ ਅਤੇ ਆਪਣੇ ਅਨੁਭਵ ਅਨੁਸਾਰ ਹੀ ਫਰਮਾਇਆ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਨਗਰ ਹਰਖੋਵਾਲ ਬੀਬੀ ਦੀ ਪੰਡੋਰੀ ਔਰ ਪਟਰਾਣਾ ਦੇ ਦਰਮਿਆਨ ਨਦੀ ਕਿਨਾਰੇ ਸਾਈ ਖਾਕੀ ਸ਼ਾਹ ਦੇ ਮਕਬਰੇ ਨੇੜੇ ਆਪ ਜੀ ਦਾ ਤਪ ਸਥਾਨ ਘੋਰ ਜੰਗਲ ਵਿਚ ਹੈ ਉਥੇ ਬੈਠ ਕੇ ਨਾਮ ਦਾ ਅਭਿਆਸ ਕਰਕੇ ਜੰਗਲ ਵਿਚ ਮੰਗਲ ਲਾਓ ਧਰਮ ਸਥਾਨ ਕਾਇਮ ਕਰਕੇ ਕਥਾ ਕੀਰਤਨ ਗੁਰੂ ਕੇ ਲੰਗਰ ਦੀ ਮਰਿਆਦਾ ਕਾਇਮ ਕਰੋ ਤੁਹਾਡੇ ਸਾਰੇ ਕਾਰਜ ਪ੍ਰਭੂ ਆਪ ਸਹਾਇਕ ਹੋ ਕੇ ਕਰਨਗੇ ਭਾਵੇਂ ਆਪ ਜੀ ਦਾ ਮਨ ਬਾਬਾ ਆਇਆ ਸਿੰਘ ਜੀ ਦੀ ਸ਼ਰਨ ਵਿਚੋਂ ਦੂਰ ਨਹੀਂ ਸੀ ਹੋਣਾ ਚਾਹੁੰਦਾ ਪਰੰਤੂ ਮਹਾਂਪੁਰਸ਼ਾਂ ਦੇ ਹੁਕਮ ਤੁਰਦਰਗਾਹੀ ਹੁੰਦੇ ਹਨ ਉਨ੍ਹਾਂ ਨੂੰ ਟਾਲਣਾ ਵੀ ਸੇਵਕ ਲਈ ਅਸੰਭਵ ਸੀ ਆਪ ਜੀ ਮਹਾਨ ਬੈਰਾਗ ਵਿਚ ਸਨ ਨੇਤਰਾਂ ਵਿਚ ਅਥਰੂਆਂ ਦੀ ਧਾਰਾ ਬਹਿ ਰਹੀ ਸੀ ਹਿਰਦਾ ਉਨ੍ਹਾਂ ਦੇ ਪਿਆਰ ਵਿਚ ਦ੍ਰਵੀਭੂਤ ਹੋ ਰਿਹਾ ਸੀ ਮਨ ਉਨ੍ਹਾਂ ਦੇ ਨੂਰੀ ਦਿਦਾਰਿਆਂ ਤੋਂ ਗਦਗਦ ਸੀ ਬੜੇ ਪਿਆਰ ਨਾਲ ਮਹਾਂਪੁਰਸ਼ਾਂ ਦੇ ਪਾਵਨ ਚਰਨਾਂ ਤੇ ਨਮਸਕਾਰ ਕੀਤੀ ਔਰ ਉਨ੍ਹਾਂ ਦੀ ਆਗਿਆ ਅਨੁਸਾਰ ਹੋਤੀ ਮਰਦਾਨ ਤੋਂ ਬਦੈਗੀ ਲੈ ਆਪਣੇ ਜਨਮ ਨਗਰ ਲੰਗੇਰੀ ਆਏ ਮਾਤਾ ਜੀ ਅਕਾਲ ਚਲਾਣਾ ਕਰ ਚੁੱਕੇ ਸਨ ਪਿਤਾ ਜੀ ਵੱਡੇ ਭਾਈ ਸਰਦਾਰ ਅਸ਼ਰ ਸਿੰਘ ਜੀ ਛੋਟੇ ਭਾਈ ਸਰਦਾਰ ਦਇਆ ਸਿੰਘ ਜੀ ਵੱਡੇ ਭੈਣ ਜੀ ਬੀਬੀ ਜੈ ਕੌਰ ਨੂੰ ਪਿਆਰ ਨਾਲ ਮਿਲੇ ਉਨ੍ਹਾਂ ਬੜੇ ਪਿਆਰ ਨਾਲ ਸੰਤਾਂ ਦੀ ਸੁੱਖ ਸਾਂਦ ਪੁੱਛੀ ਅਤੇ ਹਰ ਪ੍ਰਕਾਰ ਖਿਦਮਤ ਕੀਤੀ ਪਿਤਾ ਜੀ ਨੇ ਸੰਤ ਰੂਪੀ ਆਗਿਆਕਾਰੀ ਪੁੱਤਰ ਨੂੰ ਅਸੀਸਾਂ ਦਿੱਤੀਆਂ ਉਹ ਖੋਏ ਸਨ ਜਦੋਂ ਪਤਾ ਲੱਗਿਆ ਕਿ ਆਪ ਜੀ ਬਾਬਾ ਆਇਆ ਸਿੰਘ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਗਏ ਹਨ ਅਤੇ ਕਿਹਾ ਕਿ ਬਾਬਾ ਕਾਨ ਦਾਸ ਜੀ ਮਡੇਰਾਂ ਵਾਲਿਆਂ ਦੇ ਵਾਕ ਸਤ ਹੋ ਗਏ ਹਨ, ਹੁਣ ਤੁਸਾਂ ਨੇ ਉਹਨਾਂ ਦੇ ਬਚਨਾਂ ਦੀ ਲਾਜ ਨਿਭਾਉਣੀ ਹੈ। ਸੰਤ ਜਵਾਲਾ ਸਿੰਘ ਜੀ ਦਾ ਬਰਖਤ ਜੀਵਨ। ਆਪ ਜੀ ਥੋੜੇ ਦਿਨ ਨਗਰ ਵਿਚ ਰਹਿ ਕਰਕੇ ਪਿਤਾ ਜੀ ਤੋਂ ਆਸ਼ੀਰਵਾਦ ਲੈ ਕੇ ਬਾਬਾ ਕਾਨ ਦਾਸ ਜੀ ਦੇ ਦਰਸ਼ਨਾਂ ਲਈ ਮਡੇਰੀ ਆ ਗਏ। ਭੇਟ ਅਰਪਣ ਕਰਦਿਆਂ ਹੋਇਆਂ ਬਾਬਾ ਕਾਨ ਦਾਸ ਜੀ ਅਤੇ ਉਹਨਾਂ ਦੇ ਘਰੋਂ ਮਾਤਾ ਜੀ ਨੂੰ ਨਮਸਕਾਰ ਕੀਤੇ। ਬਾਬਾ ਜੀ ਅੱਜ ਮਹਾਨ ਪ੍ਰਸੰਨ ਸਨ ਕਿ ਪੁੱਤਰਾਂ ਦੇ ਵਰਦਾਨ ਸਮੇਂ ਮਾਤਾ ਰਾਜ ਕੌਰ ਜੀ ਨੂੰ ਬਚਨ ਕੀਤਾ ਕਿ ਤੇਰੇ ਤਿੰਨ ਪੁੱਤਰ ਹੋਣਗੇ, ਇੱਕ ਸਾਡਾ ਹੋਵੇਗਾ। ਵਾਕ ਸਫਲ ਹੋ ਗਿਆ ਹੈ। ਆਪ ਜੀ ਨੇ ਬਾਬਾ ਆਇਆ ਸਿੰਘ ਜੀ ਸੰਬੰਧੀ ਬਚਨ ਵਿਲਾਸ ਕੀਤੇ। ਸੰਤ ਜਵਾਲਾ ਸਿੰਘ ਜੀ ਨੇ ਉਹਨਾਂ ਵੱਲੋਂ ਮਿਲੀ ਆਸ਼ੀਰਵਾਦ ਅਤੇ ਆਗਿਆ ਨੂੰ ਦੱਸਿਆ ਅਤੇ ਬੇਨਤੀ ਕੀਤੀ, ਮੈਂ ਹੁਣ ਉਸੇ ਜਗ੍ਹਾ ਦੀ ਤਲਾਸ਼ ਵਿਚ ਆਇਆ ਹਾਂ ਜੋ ਉਹਨਾਂ ਨੇ ਫਰਮਾਈ ਹੈ। ਬਾਬਾ ਕਾਨ ਦਾਸ ਜੀ ਦੀ ਸੇਵਾ ਵਿਚ ਕੁਝ ਦਿਨ ਰਹਿ ਕੇ ਅਸੀਸਾਂ ਪ੍ਰਾਪਤ ਕਰਦੇ ਰਹੇ। ਉਪਰੰਤ ਮੁਰਸ਼ਦ ਦੀ ਆਗਿਆ ਦਾ ਪਾਲਣ ਕਰਨ ਲਈ ਬਾਬਾ ਕਾਨ ਦਾਸ ਜੀ ਤੋਂ ਆਗਿਆ ਲੈ ਕੇ ਔਰ ਮਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਪੈਦਲ ਹੀ ਚੱਲ ਕੇ ਟਕੋਵਾਲ ਨਗਰ ਸੰਤ ਭੋਲਾ ਸਿੰਘ ਜੀ ਪਾਸ ਆਏ ਅਤੇ ਉਹਨਾਂ ਪਾਸੋਂ ਸੰਤ ਖਾਕੀ ਸ਼ਾਹ ਦੀ ਤਪ ਭੂਮੀ ਬਾਰੇ ਪੁੱਛਿਆ। ਸੰਤ ਭੋਲਾ ਸਿੰਘ ਜੀ ਨੇ ਮਹਾਂਪੁਰਸ਼ਾਂ ਦੇ ਸੰਕਲਪ ਨੂੰ ਜਾਣਿਆ ਅਤੇ ਕਿਸੇ ਇਕਾਂਤ ਜਗ੍ਹਾ ਦੀ ਢੂੰਡ ਵਿਚ ਹਨ ਜਿਸ ਬਾਰੇ ਆਪ ਕਿਸੇ ਅਨੁਭਵ ਦੁਆਰਾ ਬਚਨ ਕਰ ਰਹੇ ਹਨ। ਜਲ ਪਾਣੀ ਲੰਗਰ ਦੀ ਸੇਵਾ ਹੋਈ, ਆਤਮਕ ਵਿਚਾਰਾਂ ਹੁੰਦੀਆਂ ਰਹੀਆਂ। ਸੰਤ ਭੋਲਾ ਸਿੰਘ ਜੀ ਨੇ ਬੇਨਤੀ ਕੀਤੀ, ਕੱਲ ਬੀਬੀ ਦੀ ਪੰਡੋਰੀ ਸਰਦਾਰ ਆਨੰਦ ਸਿੰਘ ਜੀ ਦੇ ਗ੍ਰਹਿ ਵਿਖੇ ਸਹਿਜ ਪਾਠ ਦੀ ਸੰਪੂਰਨਤਾ ਹੈ, ਆਪ ਜੀ ਵੀ ਨਾਲ ਚਲੋ, ਅੱਜ ਇੱਥੇ ਦਰਸ਼ਨ ਬਖਸ਼ੋ। ਸਵੇਰੇ ਪਾਠ ਦੀ ਅਰਦਾਸ ਤੋਂ ਉਪਰੰਤ ਲੰਗਰ ਛਕਣ ਤੋਂ ਆਪ ਜੀ ਨੂੰ ਉਸ ਸਥਾਨ ਤੇ ਵੀ ਲੈ ਚੱਲਾਂਗੇ। ਸੋ ਅਗਲਾ ਪਲਕ ਆਇਆ, ਸਰਦਾਰ ਆਨੰਦ ਸਿੰਘ ਜੀ ਦੇ ਘਰ ਆਪ ਜੀ ਸੰਤ ਭੋਲਾ ਸਿੰਘ ਜੀ ਦੇ ਨਾਲ ਆਏ। ਸਾਰੇ ਸਮਾਗਮ ਤੋਂ ਉਪਰੰਤ ਆਪ ਜੀ ਸੰਤ ਭੋਲਾ ਸਿੰਘ ਜੀ ਨੂੰ ਨਾਲ ਲੈ ਕੇ ਸਾਈਂ ਕਾਕੀ ਜਾ ਦੇ ਮਕਬਰੇ ਵੱਲ ਆਏ ਅਤੇ ਆਪਣੇ ਮੁਰਸ਼ਦ ਦੇ ਬਚਨ ਨੂੰ ਸੰਤ ਭੋਲਾ ਸਿੰਘ ਜੀ ਨੂੰ ਦੱਸਿਆ ਕਿ ਮੈਂ ਆਪਣੇ ਮੁਰਸ਼ਦ ਦੇ ਬਚਨ ਅਨੁਸਾਰ ਉਸ ਢੂੰਡ ਵਿਚ ਹਾਂ ਜਿੱਥੇ ਰਹਿ ਕੇ ਮੇਰੇ ਲਈ ਨਾਮ ਦੀ ਕਮਾਈ ਦਾ ਹੁਕਮ ਹੋਇਆ ਹੈ। ਸਾਈਂ ਦੇ ਮਕਬਰੇ ਨੇੜੇ ਉਹਨਾਂ ਨੇ ਮੈਨੂੰ ਆਗਿਆ ਕੀਤੀ ਹੈ। ਸੋ ਇਹਨਾਂ ਬਚਨਾਂ ਨੂੰ ਕਰਦੇ ਕਰਦੇ ਤਿੰਨੇ ਸ਼੍ਰੀ ਸੰਤ ਜਵਾਲਾ ਸਿੰਘ ਜੀ, ਸੰਤ ਭੋਲਾ ਸਿੰਘ ਜੀ, ਸੰਤ ਆਨੰਦ ਸਿੰਘ ਜੀ ਅੱਗੇ ਨਦੀ ਕਿਨਾਰੇ ਜੰਗਲ ਵਿਚ ਆ ਗਏ ਜਿੱਥੇ ਇੱਕ ਸਤੀ ਦੀ ਮੱਟੀ ਸੀ। ਆਪ ਜੀ ਨੂੰ ਇਹ ਇਕਾਂਤ ਜਗ੍ਹਾ ਬੜੀ ਪਸੰਦ ਆਈ। ਹੁਣ ਆਪ ਜੀ ਨੇ ਦੋਹਾਂ ਸ਼ਰੀਰਾਂ ਤੋਂ ਛੁੱਟੀ ਲੈ ਲਈ ਅਤੇ ਆਪ ਇਧਰ ਪ੍ਰੇਮ ਵਿਚ ਬੈਠ ਗਏ। ਸੁਰਤੀ ਨੂੰ ਸ਼ਬਦ ਨਾਲ ਜੋੜਿਆ ਅਤੇ ਆਪਣੇ ਮੁਰਸ਼ਦ ਦਾ ਧਿਆਨ ਕੀਤਾ ਅਤੇ ਵਚਨ ਲਿਆ ਕਿ ਆਪ ਤਸਦੀਕ ਕਰੋ ਕਿ ਇਹ ਉਹ ਹੀ ਪਵਿੱਤਰ ਸਥਾਨ ਹੈ ਜਿੱਥੇ ਤਪੱਸਿਆ ਕਰਨ ਲਈ ਦਾਸ ਨੂੰ ਹੁਕਮ ਹੋਇਆ ਹੈ। ਆਪ ਜੀ ਦਾ ਬਚਨ ਮਿਲ ਜਾਏ, ਮੇਰੀ ਤਸੱਲੀ ਹੋ ਜਾਏ। ਜਦੋਂ ਇਸ ਪ੍ਰਕਾਰ ਅੰਤਰੀਵੀ ਭਾਵਨਾ ਦੁਆਰਾ ਸੰਤ ਜਵਾਲਾ ਸਿੰਘ ਜੀ ਨੇ ਅਰਦਾਸ ਬੇਨਤੀ ਕੀਤੀ, ਗਗਨੀ ਬਾਣੀ ਹੋਈ ਕਿ ਹੇ ਪੁੱਤਰ ਸੰਸਾਰ ਨਾ ਕਰ, ਤੇਰਾ ਇਹੋ ਹੀ ਪਿਛਲੇ ਜਨਮ ਦਾ ਤਪ ਸਥਾਨ ਹੈ। ਸੰਤ ਜਵਾਲਾ ਸਿੰਘ ਜੀ ਨੇ ਜਦੋਂ ਇਸ ਅਗੰਮੀ ਬਾਣੀ ਨੂੰ ਸੁਣਿਆ, ਇਉਂ ਮਲੂਮ ਹੋਇਆ ਕਿ ਇਹ ਉਹਨਾਂ ਦੇ ਮੁਰਸ਼ਦ ਸ਼੍ਰੀ ਮਾਨ ਸੰਤ ਬਾਬਾ ਆਇਆ ਸਿੰਘ ਜੀ ਦੀ ਕੋਮਲ ਮਿੱਠੀ ਆਵਾਜ਼ ਹੈ ਜਿਸ ਨੂੰ ਸੁਣਨ ਲਈ ਕੰਨ ਤਰਸਦੇ ਸਨ। ਨੈਣ ਦਰਸ਼ਨ ਲਈ, ਹੱਥ ਸੇਵਾ ਲਈ, ਸਰੀਰ ਉਹਨਾਂ ਦੀ ਅਰਦਲ ਵਿਚ ਬੈਠਣ ਲਈ, ਜਦੋਂ ਪ੍ਰੇਮ ਵਿਚ ਆ ਕੇ ਬਾਬਾ ਆਇਆ ਸਿੰਘ ਜੀ ਨੇ ਪੁੱਤਰ ਜਵਾਲਾ ਸਿੰਘ ਜੀ ਕਹਿ ਕੇ ਆਵਾਜ਼ ਮਾਰਦੇ ਸਨ, ਕੰਨ ਗਦਗਦ ਹੋ ਜਾਂਦੇ ਸਨ, ਨਿਤਰਾਂ ਵਿਚ ਜਲ ਆ ਜਾਂਦਾ ਸੀ, ਗਲਾ ਵਿਰਾਗ ਨਾਲ ਰੁਕ ਜਾਂਦਾ ਸੀ, ਮਨ ਇਕਾਗਰ ਹੋ ਕੇ ਸਰੂਪ ਚਿੰਤਨ ਵਿਚ ਸੇਵਾ ਕਰਦਿਆਂ ਲੀਨ ਹੋ ਜਾਂਦਾ ਸੀ। ਅੱਜ ਪਵਿੱਤਰ ਆਵਾਜ਼ ਹਜ਼ਾਰਾਂ ਕੂਹਾਂ ਤੇ ਗਗਨੀ ਬਾਣੀ ਦੁਆਰਾ ਸੁਣੀ ਹੈ ਅਤੇ ਅਨੁਭਵ ਕੀਤਾ ਹੈ। ਮੇਰੇ ਮੁਰਸ਼ਦ ਸਰੀਰ ਨਹੀਂ ਜੋਤ ਸਰੂਪ ਹਨ, ਇਕ ਦੇਸੀ ਨਹੀਂ ਸਰਬ ਦੇਸੀ ਹਨ। ਮਨ ਪ੍ਰਸੰਨ ਹੋ ਗਿਆ, ਰਾਤ ਇੱਥੇ ਹੀ ਸਿਮਰਨ ਕਰਦਿਆਂ ਬਤੀਤ ਕੀਤੀ। ਸਵੇਰੇ ਅੰਮ੍ਰਿਤ ਵੇਲੇ ਪਹੁ ਫੁੱਟਣ ਤੋਂ ਪਹਿਲਾਂ ਸਾਰਾ ਜੰਗਲ ਅਗੰਮੀ ਪ੍ਰਕਾਸ਼ ਨਾਲ ਪੂਰਤ ਹੈ। ਕੀ ਦੇਖਦੇ ਹਨ? ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੇਅੰਤ ਸਿੰਘਾਂ ਨਾਲ ਸਾਹਮਣੇ ਖਲੋਤੇ ਹਨ। ਸੰਤ ਜਵਾਲਾ ਸਿੰਘ ਜੀ ਪ੍ਰੇਮ ਵਿਚ ਸ਼ੀਘਰਤਾ ਨਾਲ ਉੱਠੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਿੰਘਾਂ ਸਮੇਤ ਫਤਿਹ ਬੁਲਾ ਕੇ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਹਜ਼ੂਰ ਨੇ ਆਪਣੇ ਪਿਆਰੇ ਪੁੱਤਰ ਸੰਤ ਜਵਾਲਾ ਸਿੰਘ ਜੀ ਨੂੰ ਗਲਵਕੜੀ ਵਿਚ ਲੈ ਕੇ ਛਾਤੀ ਨਾਲ ਲਾਇਆ ਅਤੇ ਆਸ਼ੀਰਵਾਦ ਬਖਸ਼ੀ ਅਤੇ ਹੁਕਮ ਕੀਤਾ, ਇੱਥੇ ਸਿੱਖੀ ਦਾ ਕੇਂਦਰ ਕਾਇਮ ਕਰਕੇ ਨਾਮ ਬਾਣੀ ਕਥਾ ਕੀਰਤਨ ਅੰਮ੍ਰਿਤ ਔਰ ਸਿੱਖੀ ਪ੍ਰਚਾਰ ਦਾ ਪ੍ਰਵਾਹ ਚਲਾਓ ਔਰ ਭੁੱਲੇ ਭੱਟ ਕੇ ਲੋਕਾਂ ਨੂੰ ਪਰਮੇਸ਼ਰ ਨਾਲ ਜੋੜੋ ਅਤੇ ਗੁਰੂ ਕਾ ਸਦਾ ਵਰਤ ਲੰਗਰ ਜਾਰੀ ਕਰੋ, ਦੋਟ ਨਹੀਂ ਆਵੇਗੀ, ਅਕਾਲ ਅੰਗ ਸੰਗ ਰਹੇਗਾ। ਇਨਾ ਵਚਨ ਦੇ ਕੇ ਚੋਜੀ ਪ੍ਰੀਤਮ ਆਦ੍ਰਿਸ਼ਟ ਹੋ ਗਏ। ਸੰਤ ਜਵਾਲਾ ਸਿੰਘ ਜੀ ਇਹਨਾਂ ਦੋਸਤ ਚਰਜ ਕੌਤਕਾਂ ਨੂੰ ਦੇਖ ਕੇ ਪਿਆਰੇ ਦੇ ਪਿਆਰ ਵਿਚ ਹੋ ਕੇ ਬੈਰਾਗਮਈ ਅਸ਼ਰੂਆਂ ਦੀ ਧਾਰਾ ਵਗਾ ਰਹੇ ਸਨ। ਕਦੇ ਖਮੋਸ਼ੀ, ਕਦੇ ਪ੍ਰੇਮ ਵਿਚ ਉੱਚੀ ਉੱਚੀ ਸ਼ਬਦ ਪੜ੍ਹਦੇ ਸਨ। ਗੌੜੀ ਸ਼ੰਤ ਮਹੱਲਾ ਪਹਿਲਾ, ਪੰਨਾ 243, ਸੁਣ ਨਾਹਾ ਪ੍ਰਭੂ ਜੀਓ, ਇਹ ਕੱਲੜੀ ਬਨ ਮਾਹੇ, ਕਿਉਂ ਧੀ ਰਹਿ ਗਈ ਨਾਹ ਬਿਨਾ, ਪ੍ਰਭ ਬੇਪਰਵਾਹੇ, ਧਨ ਨਾਹਾ ਬਾਜੋਂ ਰਹਿ ਨਾ ਸਾਕੈ, ਬਿਖਮ ਰਹਿਣਾ ਕਨੇਰੀਆ, ਨਹਿ ਨੀਂਦ ਆਵੈ ਪ੍ਰੇਮ ਭਾਵੈ, ਸੁਣ ਬੇਨੰਤੀ ਮੇਰੀਆ, ਬਾਜੋਂ ਪਿਆਰੇ ਕੋਈ ਨਾ ਸਾਰੇ, ਇਹ ਕੱਲੜੀ ਕੁਰਲਾਏ, ਨਾਨਕ ਸਾਧਨ ਮਿਲੈ ਮਲਾਈ, ਬਿਨ ਪ੍ਰੀਤਮ ਦੁਖ ਪਾਏ, रात गुजरी दिन बीतिया अठ दिन निरा हरि प्रभु प्यार विच भिजे रहे खान पीन दी इच्छा ही पैदा ना हुई नेत्र ते कन उसे नूरी दर्शन ते प्यारे बचना दी उड़ीक विच हन समाधियां लगियां हुई संकल्प खत्म हन पर प्यारे दा प्यारा था समुद्र वांग ठाठा मार रहा है इस वेग नू रोकना प्रेमी लई कठिन हो जाया करदा है दिरहों विच कुठियां दी बोली ते दृष्टि कर्म किरिया होर हो जांदी है जिस नू प्यार बख्शन वाला ते बख्शिश लैण वाले समझदे हन सारंग माला पंजवा पन्ना 1207 क्यों जीवन प्रीतम बिन माई जाके बिशरत होत मृतका गृह में रह न पाई रहो जी ही प्राण को दाता जाके संग सुहाई करो किर कृपा संत पहो मोहे अपने परम मंगल गुण गाई चरण संतन के माथे मेरे ऊपर नैनो धूर बन छाई ये प्रसाद मिली है प्रभु नानक बल बल ताक हो जाई सरदार नंद सिंह जी दे मन विच संकल्प पैदा होया कि असि उस महापुरुष नू जंगल विच तां छोड़ आए हां मुड़ के खबर ही ना लई उथे आन के चले गए हन जां इथे ही सबर शुकर धार के भुखण पाणे प्रभु सिमरन कर रहे हन इस तरह विचारां करदा होया सरदार नंद सिंह रामगढ़िया पंडोरी बीबी तों सती दी मटी वल नदी किनारे जंगल विच आया अते की देखदा है महापुरुष त्याग मूर्ति जल दा गड़वा पास है कशहरा परना सुख रहा है खाकी चादरे दी बुकल मारी अपने स्वरूप निजानंद विच लीन हन मन विच बहुत पछताया है कि मैं कितना पापी हां ऐसे ब्रग त्यागी वैरागी बीतराग महापुरुषां दी लंगर पानी द्वारा भी सेवा ना कर सकया फिर मैं आप ही इत्थे छड़ के गया सां मैं भोजन छक के आराम नाल सौंदा रहा हां महापुरुष कितने सबर शुकर वाले हन अठ दिन तो निराहारी समाधि विच लीन हन समाधि खोलन ते होए पाप दा प्रायश्चित करा अते खिमा मंगा अते निर्दोषता प्राप्त करा गृहस्थी वास्ते जो संगी हुंदा होया अतिथि दा भोजन पानी द्वारा सत्कार सेवा नहीं करदा सब पुन खीण हो जांदे हन इस तरह दलीलां कर रहा सी महापुरुषां ने कमलां जैसे नेत्र खोले कहन लगे नंद सिंह जी कल्पना नहीं करी दी सब कुछ प्रभु दे हुक्म विच है तुसी पापी नहीं पुन्नी हो हालां सेवा सिमरन दा सफर लंबा है घबराओ नहीं प्रभु वलों इम्तिहान हुंदे हन वो आप जी सोजी दे के पास करन वाला है सुमत वास्ते अरदास करनी बन आउंदी है इस घर विचों जोर अजमाई नाल कुछ नहीं मिलदा नमाने नताने बन के सेवा सिमरन करदिया दात मिलदी है इस तरह बचन करके सरदार नंद सिंह जी दा हिरदा शांत कर दिता सरदार नंद सिंह जी ने आग्या लई घर आके भोजन पवित्रता नाल तैयार करवा के महापुरुषां नूं छकावण लई लै गया प्रेमी दा प्रेम देख के प्यार बस हो गए अते कोई भी वचन ना कीता अचा हुंदिया होया प्रेमी दे मन नूं ठेस ना पहुंचे गरीब किरती सिख भोजन लै के आया है अंगीकार कीता है अते कहा सरदार नंद सिंह जी हुण नभाउणी पवेगी प्रेमी ने सीस झुकाया अते बेनती कीती कि महापुरशो आप ने ही लाज रखनी है महापुरशां ने कहा हिरदे विच निम्रता आदि गुण होवन प्रभु अपने प्यारियां दी लाज रखदा है इस तरह सरदार नंद सिंह जी हर रोज जल पानी दे लंगर दी सेवा निभांदे रहे संत मोती राम जी ये महापुरशो जी वाले सन हरखोवाल नगरी ही विराजदे सन इन्हां ने जंगल विच महापुरशां दे दर्शन कीते गद गद हो गए नगर विच आ के सरदार राजा सिंह दे बेरने ते रस पीण लग पै ते हसी जांदे हन होर भी काफी सिंह बैठे हन सरदार राजा सिंह ने महापुरुषां नूं पुछया कि आप जी अज बड़े खुश हो इतना ज्यादा क्यों मुस्करा रहे हो संत मोती राम जी हसी जांदे हन कि जंगल मंगल बन गया है न ओ महान आत्मा तुहाडे नगर विच आ गई है जिन्हां दे चरण पावन नाले धरती पवित्र हो गई है उन्होंने महापुरुषां दे प्रताप नाल बंदगी दी कृपा नाल नगर हरखोवाल दुनिया विच प्रसिद्ध हो जाएगा जिस नगर नूं इलाके विच कोई नहीं सी जानदा महापुरुषां दे प्रताप नाल उच्चे कलशां वाला गुमटां वाला गुरुद्वारा बनेगा नाम दियां तुनकारां कथा कीर्तन लंगर दे प्रवाह चलणगे अते संगतां दी कल्याण दा स्थान केंद्र बन जाएगा इथे होर भी बहुत महापुरुष आवणगे ए संत रूपी हंसां दा मान सरोवर बन जाएगा मैं तां हसदा हां हे प्रभु तेरे चोज न्यारे ने आओ भागां वाले उस महापुरुष दे दर्शन करके जीवन कृतार्थ कर लईए संत मोती राम दे अगमी बचना तों संगतां अगे भी जाणू सन कि जो वचन भी महापुरुष बोलदे हन सच हुंदा है पूरा हो जांदा है संत मोती राम जी दी गल सारे नगर विच फैल गई सारे नगर दे लोक सरदार राजा सिंह निहंग संतोख सिंह होर पतवंत सजन एकत्र हो के संत मोती राम जी नूं नाल लै के पदार्थां रूपी भेटा महापुरुषां दे सत्कार लई लै करके महापुरुषां दे दर्शन लई जंगल विच आ गए ਆਪ ਮਹਾਂਪੁਰਸ਼ਾਂ ਦਾ ਦਰਸ਼ਨ ਕੀਤਾ। ਮਹਾਂਪੁਰਸ਼ਾਂ ਨੇ ਸੰਤ ਮੋਤੀ ਰਾਮ ਨੂੰ ਪਾਸ ਬੈਠਾ ਲਿਆ, ਸਮੂਹ ਸਾਧ ਸੰਗਤ ਦਾ ਸਤਿਕਾਰ ਕੀਤਾ, ਆਇਆ ਪਦਾਰਥ ਸਮੂਹ ਸੰਗਤ ਵੀ ਵਰਤਾ ਦਿੱਤਾ। ਸਰਦਾਰ ਰਾਜਾ ਸਿੰਘ ਨੇ ਸਮੂਹ ਨਗਰ ਵੱਲੋਂ ਬੇਨਤੀ ਕੀਤੀ ਕਿ ਆਪ ਇੱਥੇ ਚਰਨ ਪਾ ਕੇ ਹਲਾਕੇ ਨੂੰ ਕਿਰਤਾਰਥ ਕਰੋ ਅਤੇ ਸਾਨੂੰ ਸੇਵਾ ਦਾ ਮੌਕਾ ਬਖਸ਼ੋ। ਸੋ ਮਹਾਂਪੁਰਸ਼ਾਂ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਤੇ ਹੁਕਮ ਕੀਤਾ, ਸੇਵਾ ਸਮੂਹ ਸੰਗਤ ਦੀ ਹੁੰਦੀ ਹੈ ਅਤੇ ਸੰਗਤ ਨੇ ਹੀ ਨਿਭਾਉਣੀ ਹੈ, ਪਰ ਸਭ ਕੁਝ ਕਰਤਾਰ ਦੇ ਹੁਕਮ ਵਿਚ ਹੀ ਹੋਣਾ ਹੈ, ਉਸਦੇ ਅਗੰਮੀ ਹੁਕਮ ਦੀ ਉਡੀਕ ਕਰੋ, ਉਹ ਕਿਸ ਗੱਲ ਵਿਚ ਰਾਜੀ ਹੈ। ਸੰਗਤਾਂ ਮਹਾਂਪੁਰਸ਼ਾਂ ਤੋਂ ਖੁਸ਼ੀਆਂ ਲੈ ਕੇ ਵਾਪਸ ਨਗਰ ਆ ਗਈਆਂ ਅਤੇ ਸੰਤ ਮੋਤੀ ਰਾਮ ਦਾ ਧੰਨਵਾਦ ਕੀਤਾ। ਆਪ ਜੀ ਦੀ ਕਿਰਪਾ ਨਾਲ ਸਾਨੂੰ ਸ਼ਾਂਤ ਸਰੂਪ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅਸੀਂ ਸਾਰੇ ਆਪ ਦੇ ਰਿਣੀ ਹਾਂ। ਆਸਾ ਮਹੱਲਾ ਪੰਜਵਾਂ, ਪੰਨਾ 399। ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ, ਤੂੰ ਚਿਤਿਆ ਵਹਿ ਤੇਰੀ ਮਾਇਆ, ਸਿਮਰਤ ਨਾਮ ਸਗਲ ਰੋਗ ਖਿਆਰਾਉ, ਅਨਕ ਦੁਖ ਦੇਵ ਹੈ ਅਵਰਾ ਕੋ, ਪਹੁੰਚ ਨ ਸਕੈ ਜਨ ਤੇਰੇ ਕੋ, ਦਰਸ ਤੇਰੇ ਕੀ ਪਿਆਸ ਮਨ ਲਾਗੀ, ਸਹਿਜਾ ਆਨੰਦ ਬਸੈ ਬੈਰਾਗੀ, ਨਾਨਕ ਕੀ ਅਰਦਾਸ ਸੁਣੀ ਜੈ, ਕੇਵਲ ਨਾਮ ਹਿਰਦੈ ਮੈਂ ਦੀਜੈ। ਸੂਬੇਦਾਰ ਕਰਮ ਸਿੰਘ ਜੀ ਵੱਲੋਂ ਸੇਵਾ ਦਾ ਆਰੰਭ। ਸੂਬੇਦਾਰ ਸਾਹਿਬ ਜੀ ਡੇਰਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਦੇ ਸੇਵਕ ਸਨ। ਮਹਾਂਪੁਰਸ਼ਾਂ ਦੀ ਪਲਟਨ ਦੇ ਹੀ ਗੁਰਮੁਖ ਬਾਬਾ ਆਇਆ ਸਿੰਘ ਜੀ ਦੇ ਅਨੰਨ ਸੇਵਾਦਾਰ ਸਨ। ਜਦੋਂ ਇਹਨਾਂ ਦੇ ਘਰੋਂ ਮਾਤਾ ਪੂਰਨ ਕੌਰ ਜੀ ਨੂੰ ਪਤਾ ਲੱਗਿਆ ਜੋ ਮਹਾਨ ਗੁਰਸਿੱਖ ਸੰਤ ਸੇਵੀ ਸੁਭਾਅ ਦੇ ਸਨ, ਉਹਨਾਂ ਨੇ ਹੋਤੀ ਮਰਦਾਨ ਦੇ ਮਹਾਂਪੁਰਸ਼ਾਂ ਦੀ ਉਸਤ ਤਾਂ ਆਪਣੇ ਪਤੀ ਦੇਵ ਤੋਂ ਸੁਣੀ ਹੀ ਸੀ ਅਤੇ ਸੰਤ ਜਵਾਲਾ ਸਿੰਘ ਜੀ ਜੋ ਬਾਬਾ ਆਇਆ ਸਿੰਘ ਜੀ ਦੇ ਸੇਵਕ ਸਨ, ਸਰਦਾਰ ਹੋਰਾਂ ਤੋਂ ਫੌਜੀ ਜੀਵਨ ਵਿਚ ਰਹਿੰਦਿਆਂ ਕੌਤਕਾਂ ਭਰੇ ਬਚਨ ਸੁਣਦੀ ਸੀ। ਵਿਧਾਤਾ ਨੇ ਸਮਾਂ ਬਣਾਇਆ ਕਿ ਉਹ ਫੌਜ ਵਿਚ ਕੌਤਕਾਂ ਖੇਡਣ ਵਾਲਾ ਹਰ ਪਾਸੇ ਜਿੱਧਰ ਜਾਵੇ ਵਿਜੇ ਪ੍ਰਾਪਤ ਕਰਨ ਵਾਲਾ ਵਿਜੈ ਜਿਹਦੇ ਚਰਨ ਚੁੰਮਦੀ ਸੀ। ਦੁਨੀਆਂ ਦਾ ਹੁਸਨ ਉਸ ਆਗੇ ਸ਼ਰਮਸਾਰ ਸੀ। ਦੁਨੀਆਂ ਦੀ ਖੂਬਸੂਰਤੀ ਸੂਰਤ ਔਰ ਸੀਰਤ ਕਰਕੇ ਬਾਬਾ ਜਵਾਲਾ ਸਿੰਘ ਜੀ ਦੇ ਵਜੂਦ ਵਿਚ ਪ੍ਰਭੂ ਨੇ ਇਕੱਤਰ ਕੀਤੀ ਹੋਈ ਸੀ। ਜਿੱਥੇ ਉਹ ਮੁਬਾਰਕ ਚਰਨ ਰੱਖਦਾ ਸੀ ਧਰਤੀ ਦੇ ਕੰਡੇ ਵੀ ਕਮਲ ਬਣ ਜਾਂਦੇ ਸਨ। ਜਿਸ ਵੱਲ ਉਹ ਕਿਰਪਾ ਦੀ ਕਟਾਕ ਨਾਲ ਤੱਕਦਾ ਸੀ ਉਹ ਗਦਗਦ ਹੋ ਜਾਂਦਾ ਸੀ। ਉਸ ਨੂੰ ਉਸ ਤੋਂ ਬਿਨਾਂ ਹੋਰ ਨੂੰ ਦੇਖਣ ਦੀ ਇੱਛਾ ਨਹੀਂ ਸੀ ਰਹਿੰਦੀ। ਜਿਹੜਾ ਉਹਦੇ ਬਚਨ ਇੱਕ ਵੇਰ ਸੁਣ ਲੈਂਦਾ ਸੀ ਉਸ ਨੂੰ ਹੋਰ ਸੁਣਨਾ ਬਾਕੀ ਨਹੀਂ ਸੀ ਰਹਿ ਜਾਂਦਾ। ਜਿਹੜਾ ਉਸ ਵੱਲ ਪੈਰਾਂ ਕਰਕੇ ਚੱਲ ਕੇ ਜਾਂਦਾ ਸੀ ਉਸਦੇ ਪੈਰ ਹਮੇਸ਼ਾ ਉਸੇ ਦੀ ਵਾਟ ਦੀ ਉਡੀਕ ਕਰਦੇ ਸਨ। ਮਨ ਕਰਕੇ ਜਿਸਨੇ ਉਸਦੀ ਮਨਮੂਰਤ ਮਨਮੋਹਣੀ ਮੂਰਤ ਹਿਰਦੇ ਵਿਚ ਵਸਾ ਲਈ ਸਾਰੇ ਧਿਆਨ ਖਤਮ ਹੋ ਗਏ। ਬੁੱਧੀ ਵਿਚ ਜਿਸਨੇ ਉਸਦੇ ਬਚਨ ਧਾਰਨ ਕਰ ਲਏ ਸਾਰੇ ਗਿਆਨਾਂ ਦਾ ਭੋਗ ਪੈ ਗਿਆ। ਉਹ ਜਦੋਂ ਹੱਸਿਆ ਸਾਰੇ ਬ੍ਰਹਿਮੰਡ ਵਿਚ ਖੇੜਾ ਆ ਗਿਆ। ਉਸਦੇ ਨੂਰੀ ਦਰਸ਼ਨ ਤੋਂ ਸਾਰੀ ਦੁਨੀਆਂ ਨਤਮਸਤਕ ਹੋ ਗਈ। ਉਹ ਸਭ ਦਾ ਪਿਆਰਾ ਤੇ ਸਭ ਦਾ ਹਮਸਾਇਆ ਬਣ ਗਿਆ। ਤੁਖਾਰੀ ਸੰਤ ਮਹੱਲਾ ਪੰਜਵਾਂ, ਪੰਨਾ 1117। ਘੋਲਕ ਮਾਈ ਲਾਲਨਾ ਗੁਰਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ, ਇਹ ਮਨ ਪੀਨਾ ਜਿਉ ਜਲ ਮੀਨਾ, ਲਾਗਾ ਰੰਗ ਮੁਰਾਰਾ, ਕੀਮਤ ਕਈ ਨਾ ਜਾਈ ਠਾਕਰ ਤੇਰਾ ਮੈਲਾ ਪਾਰਾ, ਸਗਲ ਗੁਣਾ ਕੇ ਦਾਤੇ ਸਵਾਮੀ ਬਿਨੋ ਸੁਣੋ ਇਕ ਦੀਨਾ, ਦੇਹ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਸੀਨਾ, ਇਹ ਤਨ ਮਨ ਤੇਰਾ ਸਭ ਗੁਣ ਤੇਰੇ, ਖੰਨੀਆਂ ਬੰਜਾਂ ਦਰਸ਼ਨ ਤੇਰੇ, ਦਰਸ਼ਨ ਤੇਰੇ ਸੁਣ ਪ੍ਰਭ ਮੇਰੇ, ਨਿਮਕ ਦ੍ਰਿਸ਼ਟ ਪੇਖ ਜੀਵਾਂ, ਅੰਮ੍ਰਿਤ ਨਾਮ ਸੁਣੀ ਜੈ ਤੇਰਾ, ਕਿਰਪਾ ਕਰੈ ਤਾਂ ਪੀਵਾਂ, ਆਸ ਪਿਆ ਸੀ ਫਿਰ ਕਹਿ ਤਾਈ, ਜਿਉ ਚਾਤਰਕ ਬੂੰ ਤੇਰੇ, ਕਹੋ ਨਾਨਕ ਜੀੜਾ ਬਲਿਹਾਰੀ, ਦੇਹੋ ਦਰਸ਼ ਪ੍ਰਭ ਮੇਰੇ। ਮਾਤਾ ਪੂਰਨ ਕੌਰ ਜੀ ਨੇ ਮਹਾਂਪੁਰਸ਼ਾਂ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਸਰਦਾਰ ਕਰਮ ਸਿੰਘ ਜੀ ਬਾਰੇ ਦੱਸਿਆ ਕਿ ਉਹ ਮੇਰੇ ਪਤੀ ਦੇਵ ਹਨ। ਸਰਦਾਰ ਸਾਹਿਬ ਜੀ ਅਕਸਰ ਹੋਤੀ ਮਰਦਾਨ ਦੇ ਮਹਾਂਪੁਰਸ਼ਾਂ ਦੇ ਅਗੰਮੀ ਬਚਨ ਸੁਣਾਉਂਦੇ ਰਹਿੰਦੇ ਸਨ ਅਤੇ ਆਪ ਜੀ ਬਾਰੇ ਵੀ ਕਈ ਵੇਰ ਬਚਨ ਕੀਤੇ ਸਨ ਕਿ ਸਾਡੀ ਪਲਟਨ ਭਾਗਾਂ ਵਾਲੀ ਹੈ, ਜਿਸ ਵਿਚ ਬਾਬਾ ਆਇਆ ਸਿੰਘ ਜੀ ਤੋਂ ਵਰਸਾਏ ਹੋਏ ਅਨੇਕਾਂ ਹੀ ਫੌਜੀ ਸਿੰਘ ਹਨ, ਪਰੰਤੂ ਸੰਤ ਜਵਾਲਾ ਸਿੰਘ ਜੀ ਜਿਨ੍ਹਾਂ ਨੂੰ ਮਹਾਂਪੁਰਸ਼ਾਂ ਨੇ ਆਪ ਫੌਜ ਵਿਚ ਆਪਣੀ ਅੰਤਰਜਮਤਾ ਦੁਆਰਾ ਬੁਲਾ ਕੇ ਅਗੰਮੀ ਬਖਸ਼ਿਸ਼ ਕੀਤੀ ਹੈ ਅਤੇ ਸੰਤ ਜਵਾਲਾ ਸਿੰਘ ਜੀ ਦੇ ਸੰਗਤ ਕਰਕੇ ਅਨੇਕਾਂ ਹੀ ਫੌਜੀ ਸਿੰਘਾਂ ਦੇ ਜੀਵਨ ਗੁਰਸਿੱਖੀ ਨਾਮ ਦੀ ਰੰਗਣ ਵਿਚ ਰੰਗੇ ਗਏ ਹਨ। ਸਾਰੀਆਂ ਪਲਟਣਾਂ ਹੀ ਸੰਤ ਜਵਾਲਾ ਸਿੰਘ ਜੀ ਦੀਆਂ ਰਿਣੀ ਹੋ ਗਈਆਂ ਹਨ, ਸਾਰੇ ਨਿਤਨੇਮੀ ਪ੍ਰੇਮੀ ਬਣ ਗਏ ਹਨ। ਇਉਂ ਪ੍ਰਤੀਤ ਹੁੰਦਾ ਹੈ ਫੌਜੀ ਸਿੰਘਾਂ ਦੀ ਕਲਿਆਣ ਲਈ ਪਰਮੇਸ਼ਰ ਨੇ ਸੰਤ ਜਵਾਲਾ ਸਿੰਘ ਜੀ ਨੂੰ ਫੌਜ ਦੀ ਨੌਕਰੀ ਦੇ ਬਹਾਨੇ ਹੀ ਫੌਜ ਵਿਚ ਭੇਜਿਆ ਸੀ। ਹੋਤੀ ਮਰਦਾਨ ਡੇਰੇ ਤਕਰੀਬਨ ਸਾਰੀਆਂ ਹੀ ਪਲਟਣਾਂ ਦੇ ਫੌਜੀ ਸਿੰਘ ਬਾਬਾ ਕਰਮ ਸਿੰਘ ਜੀ ਦੀ ਫੌਜ ਵਿਚ ਬਾਬਾ ਕਰਮ ਸਿੰਘ ਜੀ ਨੂੰ ਫੌਜ ਵਿਚ ਰਹਿਣ ਕਰਕੇ ਦੂਸਰਾ ਦਸਮ ਪਾਤਸ਼ਾਹ ਜੀ ਨੇ ਉਹਨਾਂ ਦੀ ਆਪ ਲਾਜ ਰੱਖੀ ਹੋਣ ਦੇ ਕਾਰਨ ਫੌਜੀ ਸਿੰਘ ਬਾਬਾ ਕਰਮ ਸਿੰਘ ਜੀ ਦੇ ਡੇਰੇ ਨੂੰ ਫੌਜੀ ਸਿੰਘਾਂ ਦਾ ਆਪਣਾ ਡੇਰਾ ਸਮਝ ਕੇ ਪਿਆਰ ਵੀ ਬਹੁਤ ਕਰਦੇ ਸਨ ਅਤੇ ਉਸ ਡੇਰੇ ਨੂੰ ਆਪਣਾ ਡੇਰਾ ਸਮਝਦੇ ਹੋਏ ਤਨ ਮਨ ਧਨ ਕਰਕੇ ਸੇਵਾ ਕਰਦੇ ਸਨ। ਪਰੰਤੂ ਸਾਰੇ ਸੇਵਾਦਾਰਾਂ ਵਿਚੋਂ ਬਾਬਾ ਜਵਾਲਾ ਸਿੰਘ ਜੀ ਮਹਾਨ ਸੰਤ ਦੀ ਪਦਵੀ ਪ੍ਰਾਪਤ ਕਰ ਗਏ। ਇਹ ਬਚਨ ਸਰਦਾਰ ਕਰਮ ਸਿੰਘ ਜੀ ਅਕਸਰ ਘਰ ਤੇ ਨਗਰ ਦੀਆਂ ਸੰਗਤਾਂ ਪਾਸ ਕਰਿਆ ਕਰਦੇ ਸਨ। ਅੱਜ ਮਹਾਂਪੁਰਸ਼ਾਂ ਦੇ ਦਰਸ਼ਨ ਹੋਣ ਨਾਲ ਉਹ ਸਿਮਰਤੀ ਪੁਨਸਕਾਰ ਰੂਪ ਵਿਚ ਜਾਗਰਤ ਹੋ ਗਈ ਹੈ। ਅਸੀਂ ਸਾਰੇ ਧੰਨਤਾ ਯੋਗ ਹਾਂ। ਹਾਂ, ਮਾਤਾ ਜੀ ਨੇ ਬੇਨਤੀ ਕੀਤੀ ਸੂਬੇਦਾਰ ਜੀ ਦੇ ਘਰ ਦਾ ਆ ਸੂਬੇਦਾਰ ਜੀ ਦਾ ਘਰ ਆਪ ਜੀ ਦਾ ਹੀ ਗ੍ਰਹਿ ਹੈ। ਲੰਗਰ ਪਾਣੀ ਦੀ ਸੇਵਾ ਸਾਨੂੰ ਬਖਸ਼ਿਸ਼ ਕਰੋ। ਸੋ ਮਾਤਾ ਜੀ ਦੇ ਸ਼ਰਧਾ ਭਗਤੀ ਰੂਪ ਬਚਨ ਸੁਣ ਕੇ ਦੂਸਰਾ ਸੂਬੇਦਾਰ ਜੀ ਦੀ ਫੌਜ ਦੀ ਭਗਤੀ ਜਾਣ ਕੇ ਅਤੇ ਫੌਜ ਦੀ ਕਮਾਈ ਵੀ ਸ਼ੁੱਧ ਅਤੇ ਮਿਹਨਤ ਵਾਲੀ ਹੁੰਦੀ ਹੈ। ਮਹਾਂਪੁਰਸ਼ਾਂ ਨੇ ਮਾਤਾ ਜੀ ਨੂੰ ਲੰਗਰ ਦੀ ਆਗਿਆ ਬਖਸ਼ਿਸ਼ ਕਰ ਦਿੱਤੀ। ਸੋ ਮਾਤਾ ਜੀ ਰੋਜ਼ਾਨਾ ਮਹਾਂਪੁਰਸ਼ਾਂ ਦੇ ਹੁਕਮ ਮੁਤਾਬਕ ਨਾਮ ਬਾਣੀ ਦਾ ਅਭਿਆਸ ਕਰਦੇ ਹੈ। ਸ਼ੁੱਧ ਸਾਤਵਿਕ ਭੋਜਨ ਤੇ ਜਲ ਪਾਣੀ ਦੀ ਸੇਵਾ ਲੰਬਾ ਸਮਾਂ ਨਿਭਾਉਂਦੇ ਰਹੇ। ਜਦੋਂ ਸੂਬੇਦਾਰ ਜੀ ਛੁੱਟੀ ਆਏ, ਸੰਤ ਜਵਾਲਾ ਸਿੰਘ ਜੀ ਬਾਰੇ ਸੁਣਿਆ, ਬਹੁਤ ਖੁਸ਼ ਹੋਏ, ਦਰਸ਼ਨ ਕੀਤੇ ਅਤੇ ਧੰਨਵਾਦ ਕੀਤਾ ਕਿ ਆਪ ਨੇ ਨਿਮਾਣੇ ਸੇਵਕ ਨੂੰ ਲੰਗਰ ਪਾਣੀ ਦੀ ਸੇਵਾ ਬਖਸ਼ ਕੇ ਕਰਤਾਰਥ ਕੀਤਾ ਹੈ। ਸਾਨੂੰ ਬਾਬਾ ਆਇਆ ਸਿੰਘ ਜੀ ਦੀ ਯਾਦ ਹਮੇਸ਼ਾ ਆਪ ਜੀ ਦੇ ਦਰਸ਼ਨ ਦੁਆਰਾ ਕਾਇਮ ਰਹੇਗੀ। ਸੂਬੇਦਾਰ ਜੀ ਫੌਜ ਹੁੰਦਿਆਂ ਤੇ ਪੈਨਸ਼ਨ ਹੋਣ ਤੋਂ ਸਦਾ ਹੀ ਮਹਾਂਪੁਰਸ਼ਾਂ ਦੇ ਜ਼ਿੰਦਗੀ ਭਰ ਸੇਵਾਦਾਰ ਰਹੇ। ਮਾਤਾ ਜੀ ਨੇ ਵੀ ਸੇਵਾ ਦਿਲੋਂ ਲਾ ਕੇ ਕੀਤੀ ਅਤੇ ਮਹਾਂਪੁਰਸ਼ਾਂ ਦੇ ਸਮੂਹ ਸੰਗਤ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਸਾ ਮਹਲਾ ਪੰਜਵਾਂ, ਇਕ ਤੁਕੇ ਚੌਪਦੇ 374 ਤੇ 75 ਪੰਨਾ। ਇਕ ਘੜੀ ਦਿਨ ਸਮੂਹ ਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਇਕ ਪਲ ਦਿਨ ਸਮੂਹ ਕੋ ਕਬੋ ਨਾ ਬਿਹਾਵੈ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੂਹ ਕੋ ਪਿਰਹਿ ਮਲਾਵੈ। ਰਹੋ ਚਾਰ ਪਹਿਰ ਚੋ ਜੁਗ ਹੈ ਸੁਮਾਨੇ, ਰਹਿਣ ਭਈ ਤਬ ਅੰਤ ਨਾ ਜਾਣੈ। ਪੰਜ ਦੂਤ ਮਿਲ ਪਿਰਹ ਬਿਛੋੜੀ, ਪ੍ਰੰਪਨ ਰੂਵੈ ਹਾਥ ਪਛੋੜੀ। ਜਨ ਨਾਨਕ ਔਰ ਦਰਸ ਦਿਖਾਇਆ, ਆਤਮ ਚੀਨ ਪਰਮ ਸੁਖ ਪਾਇਆ। ਸੋ ਇਸ ਪ੍ਰਕਾਰ ਮਾਤਾ ਪੂਰਨ ਕੌਰ ਜੀ ਨੇ ਆਪਣੇ ਸਰੀਰ ਦੇ ਅੰਤ ਤੱਕ ਮਹਾਨ ਸੇਵਾ ਕੀਤੀ। ਜਦੋਂ ਉਹਨਾਂ ਦਾ ਅੰਤ ਵੇਲਾ ਆਇਆ, ਬਿਰਧ ਅਵਸਥਾ ਵਿਚ ਬੜੇ ਬਿਮਾਰ ਰਹੇ, ਸੋ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹਨ। ਮਹਾਂਪੁਰਸ਼ ਆਪ ਉਹਨਾਂ ਦੇ ਗ੍ਰਹਿ ਵਿਖੇ ਸੰਤ ਬਾਬਾ ਦੀਦਾਰ ਸਿੰਘ ਜੀ ਨੂੰ ਲੈ ਕੇ ਗਏ ਅਤੇ ਬਚਨ ਕੀਤਾ ਕਿ ਸਾਡੇ ਨਾਲ ਮੂਲ ਮੰਤਰ ਉਚਾਰਨ ਕਰੋ। ਆਪ ਮਹਾਂਪੁਰਸ਼ਾਂ ਨੇ ਮੂਲ ਮੰਤਰ ਉਚਾਰਿਆ, ਮਗਰ ਮਾਤਾ ਜੀ ਨੇ ਬੋਲਿਆ। ਸੋ ਜਦੋਂ ਮੂਲ ਮੰਤਰ ਦੇ ਅੰਤਮ ਅੱਖਰ ਬੋਲੇ, ਨਾਲ ਹੀ ਮਾਤਾ ਜੀ ਦੇ ਪ੍ਰਾਣ ਜਿਹੜੇ ਸੀ ਉਹ ਸਤ ਹੋ ਗਏ। ਸੋ ਮਹਾਂਪੁਰਸ਼ਾਂ ਨੇ ਜਨਮ ਜਨਮਾਂਤਰਾਂ ਦੇ ਰੋਗ ਕੱਟ ਕੇ ਮਾਤਾ ਜੀ ਨੂੰ ਜੀਵਨ ਮੁਕਤੀ ਔਰ ਵਿਦੇ ਅਵਸਥਾ ਬਖਸ਼ਿਸ਼ ਕੀਤੀ। ਉਹ ਮਾਤਾ ਧੰਨ ਹੈ ਜਿਸ ਨੇ ਸਾਧ ਸੰਗਤ ਔਰ ਮਹਾਂਪੁਰਸ਼ਾਂ ਦੀਆਂ ਸੇਵਾ ਕਰਕੇ ਆਸ਼ੀਰਵਾਦਾਂ ਪ੍ਰਾਪਤ ਕੀਤੀਆਂ ਅਤੇ ਆਪਣਾ ਮਨੁੱਖਾ ਜਨਮ ਸਫਲ ਕੀਤਾ। ਸੋ ਇਸ ਪ੍ਰਕਾਰ ਬਾਬਾ ਜਵਾਲਾ ਸਿੰਘ ਜੀ ਦਾ ਹਰਖੁਆਲ ਡੇਰੇ ਵਿਖੇ ਆਵਣ ਹੋਇਆ। ਸੋ ਅਗਲੇ ਵਿਚਾਰ ਅਗਲੇ ਪ੍ਰਸੰਗ ਵਿੱਚ